दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँचा है कि ग्रंथाकार भाई संतोख सिंह जी दस रहे सन एक दिन इनान पानी करके सतगुरु गोबिंद सिंह सच्चे पातशाह जी दरबार दे विच बैठे ने। कवि जी बयान कर रहे सन कि सतगुरु सच्चे पातशाह जी का दर्शन दीदारा किस तरह का है, वो किस तरह की सभा दे विच शोभा पा रहे ने। कवि जी ने दो तीन प्रमाण दिते ने। कवि संतोख सिंह जी लिखते ने इस तरह लगता है जिमें कि सभा लगी होवे ते भगवान कृष्ण जी जिमें जादवां दी सभा दे विच शोभा पाउंदे ने इस तरह सतगुरु जी शोभा पा रहे ने। फिर कवि जी ने प्रमाण दिता है कि जां फिर इस तरह आख्या जा सकता है कि धन दा देवता कुबेर बैठा होवे अपने जच्छां दी सभा दे विच इदां दी शोभा है। या फिर अगला एक होर प्रमाण देंदे ने कि देवत्यां दी लगी हुई सभा दे विच जिस तरह की इंद्र देवते की शोभा होंदी है इस तरह की सतगुरु गोबिंद सिंह सच्चे पातशाह जी की शोभा है। कल इतों तक कथा पहुँची सी, अज इतों अगे मैं प्रारंभ करदा। कै मुन गण मैं राम चंद्र जी थिरे शुभत सुख दाई तोंग सथल पर श्री प्रभ थेर तब चौं दिश दृष्ट लगाई। ग्रंथाकार भाई संतोख सिंह जी लिखते ने या फिर इस तरह भी मन्या जा सकता है कि जिमें बहुत सारे श्रेष्ठ मुनिया की सभा लगी होवे ते उस मुनिया की लगी हुई सभा दे विच जिस तरह भगवान रामचंद्र जी बैठे हुए शोभा पा रहे हुण इस तरह सतगुरु गोबिंद सिंह सच्चे पातशाह जी शोभा पा रहे ने। सतगुरु गोबिंद सिंह सच्चे पातशाह जी एक उच्ची जगह दे उत्ते बैठे हुए ने ते दूर दूर सतगुरु गोबिंद सिंह सच्चे पातशाह जी अपनी दृष्टि नूं पा रहे ने देख रहे। पारे जहां कह दीर गडेरे तंबू गण शमयाने चंडे थान थान पर चूलत बहुत बरन के बाने। कवि जी लिखते ने कि जिथे किथे बहुत वड्डे वड्डे जड़े डेरे ने वो लगे हुए ने वैरियां दे उन्हां दे उच्चे उच्चे तंबू ने इस तों इलावा शमियाने ने चंदोए ने झंडे भी उच्चे उच्चे गड्ढे गए ने जड़े के उच्चे उच्चे झूल रहे ने। इस तों इलावा कवि जी लिखते ने कि तरह तरह के रंगां दे बाने पहने हुए ने। सेवर पिख्यो पौन सूबण केरा तंबू लग्यो बनाती तान्यो शमियाना बहु दीर्घ मखमल को बहो पांती। कवि संतोख सिंह जी लिखते ने कि सतगुरु गोबिंद सिंह सच्चे पातशाह जी ने उस सिवर नू देखा है जेड़ा के ਤੁਰਕਾਂ ਦੇ ਸੂਬਿਆਂ ਨੇ ਲਾਇਆ ਹੋਇਆ। ਕਵੀ ਜੀ ਲਿਖਦੇ ਨੇ ਕਿ ਬਹੁਤ ਬਨਾਤੀ ਜਿਹੜਾ ਕੱਪੜਾ ਹੈ ਉਹ ਤੰਬੂ ਦੇ ਉੱਤੇ ਤਾਣਿਆ ਗਿਆ ਹੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਨਿਓ ਸ਼ਮਿਆਨਾ ਬਹੁਤ ਦੀਰਘ, ਜਿਹੜਾ ਸ਼ਮਿਆਨਾ ਹੈ ਜਿਹੜਾ ਚੰਦੋਆ ਹੈ ਉਹ ਵੀ ਬੜਾ ਵੱਡਾ ਤਾਣਿਆ ਗਿਆ। ਇਸ ਤੋਂ ਇਲਾਵਾ ਮਖਮਲ ਬਹੁਤ ਸਾਰਾ ਵਿਛਿਆ ਹੋਇਆ। ਤੇਰੇ ਲੋਕ ਬਹੁ ਖਰੇ ਹਜ਼ਾਰੋਂ ਸ਼ਸਤਰਨ ਜੁਤ ਸਵਧਾਨਾ, ਤੇਹ ਬਿਲੋਕ ਮੁਸਕਾਏ ਕਯੋ ਪ੍ਰਭ ਏ ਸਨ ਮੁਖ ਡਰ ਹਨਾ। ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਲੋਕ ਨੇ ਉਹ ਖਲੋਤੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਿਹੜੇ ਵੈਰੀਆਂ ਦੇ ਸੈਨਿਕ ਨੇ। ਕਵੀ ਜੀ ਲਿਖਦੇ ਨੇ ਕਿ ਬੜੀ ਸਾਵਧਾਨਤਾ ਦੇ ਨਾਲ ਉਹ ਖਲੋਤੇ ਹੋਏ ਸਤਿਗੁਰਾਂ ਨੇ ਦੇਖੇ ਨੇ, ਅਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਬਚਨ ਕੀਤਾ, ਇਹ ਸਨਮੁਖ ਡਰ ਹਨ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਸੁਣਾ ਕੇ ਕਹਿੰਦੇ ਨੇ ਇਹ ਵੈਰੀ ਸਾਹਮਣੇ ਹੀ ਡਰ ਨਾਸ ਕਰਕੇ ਬੈਠੇ ਨੇ। ਉਦੈ ਸਿੰਘ ਕਰ ਜੋਰ ਉਚਾਰੀ ਜਬੈ ਪ੍ਰਹਾਰੇ ਬਾਨਾ, ਤਬ ਡਰ ਕਰ ਥਿਰ ਦੂਰ ਰਹਿਤ ਪਾਵੋ ਦਿਨ ਬਿਤੇ ਸੁਹਾਨਾ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਸਾਡੇ ਜਿਹੜੇ ਵੈਰੀ ਨੇ ਉਹ ਡਰ ਤੋਂ ਬਗੈਰ ਹੋ ਕੇ ਸਾਹਮਣੇ ਦਿਖਾਈ ਦਿੰਦੇ ਨੇ, ਉਦੈ ਸਿੰਘ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਜਦੋਂ ਤੁਸੀਂ ਤੀਰ ਪਹਿਲੇ ਮਾਰੇ ਸੀ, ਜਿਨ੍ਹਾਂ ਤੀਰਾਂ ਦਾ ਪਿੱਛੇ ਜ਼ਿਕਰ ਆਇਆ ਕਿ ਇੱਕ ਤੀਰ ਉਸ ਪਲੰਗ ਦੇ ਪਾਵੇ ਦੇ ਉੱਤੇ ਵੱਜਾ ਸੀ ਜਿੱਥੇ ਬੈਠ ਕੇ ਉਹ ਸ਼ਤਰੰਜ ਦੀ ਜਾਂ ਚੌਪੜ ਦੀ ਖੇਡ ਖੇਡ ਰਹੇ ਸਨ, ਅਤੇ ਦੂਜਾ ਤੀਰ ਉਸ ਰੁੱਖ ਦੇ ਤਣੇ ਦੇ ਵਿੱਚ ਜਾ ਕੇ ਵੱਜਿਆ ਸੀ ਜਿਹਦੀ ਛਾਵੇਂ ਬੈਠੇ ਹੋਏ ਸਨ। ਉਦੈ ਸਿੰਘ ਨੇ ਉਸ ਗੱਲ ਦਾ ਜ਼ਿਕਰ ਕੀਤਾ ਕਿ ਸੱਚੇ ਪਾਤਸ਼ਾਹ ਜੀ, ਜਿਹੜੇ ਦੋ ਤੀਰ ਉਸ ਦਿਨ ਤੁਸੀਂ ਚਲਾਏ ਸੀ, ਉਸ ਦਿਨ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਬੜਾ ਡਰ ਮੰਨਿਆ ਸੀ ਅਤੇ ਆਪਣਿਆਂ ਡੇਰਿਆਂ ਨੂੰ ਦੂਰ ਦੂਰ ਇਹਨਾਂ ਨੇ ਕਰ ਦਿੱਤਾ ਸੀ, ਪਰ ਸੱਚੇ ਪਾਤਸ਼ਾਹ ਉਹ ਗੱਲ ਲੱਗਦਾ ਕਿ ਇਹਨਾਂ ਨੂੰ ਭੁੱਲ ਗਈ ਹੈ, ਉਹ ਪੁਰਾਣੀ ਹੋ ਗਈ ਹੈ, ਬਹੁਤੇ ਦਿਨ ਬਤੀਤ ਹੋ ਚੁੱਕੇ ਨੇ। ਪ੍ਰਥਮ ਰੀਤ ਹੀ ਬੈਠਣ ਲਾਗੇ ਕਹਾਂ ਤੀਰ ਨਿਤ ਮਾਰੈ, ਆਪਣੋ ਆਪ ਦਿਖਾਵਣ ਕਰਤੇ ਤੁਰਕ ਕਹਾਂ ਲੱਗ ਹਾਰੈ। ਉਦੈ ਸਿੰਘ ਕਹਿੰਦਾ ਕਿ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਨਿਡਰ ਹੋ ਕੇ ਇਹ ਸਾਹਮਣੇ ਬੈਠਣ ਲੱਗ ਪਏ ਨੇ। ਕਹਾਂ ਤੀਰ ਨਿਤ ਮਾਰੈ, ਭਾਵ ਕੇ ਵੈਰੀ ਵਿਚਾਰਦੇ ਹਨ ਕਿ ਗੁਰੂ ਜੀ ਕਿਹੜਾ ਰੋਜ਼ ਰੋਜ਼ ਤੀਰ ਚਲਾਉਂਦੇ ਨੇ। ਆਪਣੇ ਆਪ ਨੂੰ ਦਿਖਾਉਂਦੇ ਨੇ ਸੱਚੇ ਪਾਤਸ਼ਾਹ ਜੀ, ਕਹਾਂ ਲੱਗ ਹਾਰੈ, ਭਾਵ ਕੇ ਤੁਰਕ ਆਪਾਂ ਦਿਖਾਉਂਦੇ ਹਨ ਕਿ ਕਿੱਥੋਂ ਤੱਕ ਸਿੱਖਾਂ ਤੋਂ ਹਾਰੇ ਰਹੀਏ, ਭਾਵ ਕੇ ਕਿੱਥੋਂ ਕੁ ਤੱਕ ਅਸੀਂ ਪਿੱਛੇ ਬੈਠੇ ਰਵਾਂਗੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਡਰ ਨੂੰ ਲਾ ਦਿੱਤਾ ਅਤੇ ਸਾਹਮਣੇ ਹੋ ਕੇ ਬਹਿੰਦੇ ਨੇ। ਸੁਣ ਕੇ ਸ੍ਰੀ ਪ੍ਰਭ ਹੁਕਮ ਕਰਿਓ ਤਬ ਜੁਗ ਤੋਂ ਪਣ ਕੋ ਲਿਆਵੋ, ਇਸ ਥਲੀ ਉੱਚੇ ਪਰ ਥਿਰ ਕਰਕੇ ਗੋਰਾ ਡਰ ਚਲਾਵੋ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਤੋਪਾਂ ਨੂੰ ਇੱਥੇ ਲੈ ਕੇ ਆਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਉੱਚੀ ਜਗ੍ਹਾ ਦੇ ਉੱਤੇ ਤੋਪਾਂ ਨੂੰ ਬੀੜ ਕੇ ਅਤੇ ਫਿਰ ਤੋਪਾਂ ਦੇ ਗੋਲੇ ਚਲਾਏ ਜਾਣ ਇਹਨਾਂ ਵੈਰੀਆਂ ਦੇ ਉੱਤੇ। ਸੁਣਿਆ ਇਸ ਕੋ ਸਿੰਘ ਤੁਰਤ ਹੀ ਗਏ ਤੋਪ ਜਹ ਠਾਂਡੀ, ਐਂਚਨ ਕਰ ਆਨੀ ਤਤ ਸ਼ਿਨ ਮੈਂ ਚੌਂਪ ਹਿਰਦੈ ਮੈਂ ਬਾਡੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਹੁਕਮ ਦਿੱਤਾ, ਛੇਤੀ ਦੇ ਨਾਲ ਕੁਝ ਸਿੰਘ ਦੌੜੇ ਨੇ, ਉਹਨਾਂ ਨੇ ਛੇਤੀ ਦੇ ਨਾਲ ਦੋ ਤੋਪਾਂ ਖਿੱਚ ਕੇ ਉੱਥੇ ਲੈ ਕੇ ਆਉਂਦੀਆਂ ਨੇ। ਸਾਰਿਆਂ ਦੇ ਮਨ ਦੇ ਵਿੱਚ ਬੜਾ ਚਾਅ ਵਧੇ। ਇੱਕ ਕੋ ਬਾਗਣ ਨਾਮ ਧਰਿਓ ਪ੍ਰਭ ਬ੍ਰਿਜ ਕੋਖ ਕਹਿ ਦੂਜੀ, ਕਰ ਦੀਵਾਨ ਆਗੇ ਥਿਰ ਦੋਨੋ ਚੰਦਨ ਪੁਸ਼ਪਨ ਪੂਜੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਤੋਪਾਂ ਉੱਥੇ ਲਿਆਂਦੀਆਂ ਗਈਆਂ ਨੇ, ਬੀੜੀਆਂ ਗਈਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਤੋਪ ਦਾ ਨਾਮ ਸਤਿਗੁਰਾਂ ਨੇ ਬਾਗਣ ਰੱਖਿਆ ਹੋਇਆ ਸੀ ਅਤੇ ਦੂਜੀ ਤੋਪ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਜ ਕੋਖ ਆਖਿਆ ਕਰਦੇ ਸਨ। ਇਸੇ ਤਰ੍ਹਾਂ ਸਤਿਗੁਰਾਂ ਨੇ ਘੋੜਿਆਂ ਦੇ ਵੀ ਵੱਖਰੇ ਵੱਖਰੇ ਨਾਮ ਰੱਖੇ ਹੋਏ ਸਨ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ, ਇੱਕ ਤੋਪ ਦਾ ਨਾਮ ਬਾਗਣ ਰੱਖਿਆ ਸੀ ਤੇ ਦੂਜੀ ਤੋਪ ਦਾ ਨਾਮ ਬਿਜ ਕੋਖ ਰੱਖਿਆ ਸੀ। ਦੀਵਾਨ ਦੇ ਅੱਗੇ ਰੱਖ ਕੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤੋਪਾਂ ਦੀ ਪੂਜਾ ਕੀਤੀ ਗਈ ਹੈ, ਉਹਨਾਂ ਦੇ ਉੱਤੇ ਚੰਦਨ ਛਿੜਕਿਆ ਗਿਆ, ਇਸ ਤੋਂ ਇਲਾਵਾ ਫੁੱਲ ਵਰਸਾਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਹਥਿਆਰਾਂ ਦੀ ਪੂਜਾ ਕਰਿਆ ਕਰਦੇ ਸਨ, ਉੱਚੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਰੱਖਿਆ ਕਰਦੇ ਸਨ, ਮੱਥਾ ਟੇਕਿਆ ਕਰਦੇ ਸਨ। ਇਸ ਜਗ੍ਹਾ ਦੇ ਉੱਤੇ ਕਵੀ ਜੀ ਬਿਆਨ ਕਰ ਰਹੇ ਨੇ ਕਿ ਦੋਵਾਂ ਤੋਪਾਂ ਦੀ ਪੂਜਾ ਕੀਤੀ ਗਈ ਹੈ, ਚੰਦਨ ਦਾ ਛਿੜਕਾਅ ਕੀਤਾ ਗਿਆ ਤੇ ਫੁੱਲ ਵਰਖਾਏ ਗਏ। ਗੁਰੂ ਕੇ ਪ੍ਰਤਾਪ ਕੀ ਦੁਲਾਰਨ ਕਰਨ ਵਾਰੀ, ਕਿਦੋਂ ਗੁਰ ਮੂਰਤ ਕੀ ਰੱਛਾ ਰੂਪ ਤਾਰੀ ਹੈ। ਹੁਣ ਜਿਹੜੀ ਬਾਗਣ ਨਾਮ ਦੀ ਤੋਪ ਹੈ, ਉਹਦੀ ਉਪਮਾ ਦਾ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਬਾਗਣ ਨਾਮ ਦੀ ਤੋਪ ਹੈ, ਇਹ ਗੁਰੂ ਦੇ ਪ੍ਰਤਾਪ ਨੂੰ ਬਹੁਤ ਹੀ ਜ਼ਿਆਦਾ ਖਿਡਾਉਣ ਵਾਲੀ ਖਿਡਾਵੀ ਹੈ। ਇਸ ਤੋਂ ਇਲਾਵਾ ਕਿਦੋਂ ਗੁਰ ਮੂਰਤ ਕੀ ਰੱਛਾ ਰੂਪ ਧਾਰੀ ਹੈ, ਜਾਂ ਫਿਰ ਕਵੀ ਜੀ ਲਿਖਦੇ ਨੇ ਕਿ ਗੁਰੂ ਮੂਰਤ ਦੀ ਰੱਖਿਆ ਨਹੀਂ ਆਪਣਾ ਸਰੂਪ ਧਾਰਿਆ ਹੈ, ਇਸ ਤਰ੍ਹਾਂ ਲੱਗਦਾ ਹੈ। ਕਿਦੋਂ ਬਿਜ ਆਪਣਾ ਸਰੂਪ ਧਾਰ ਠੰਡੀ ਟਿਗ, ਕਿਦੋਂ ਰੂਪ ਕਾਲ ਕਾਕੋ ਦਾਸਨ ਉਧਾਰੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਪ ਦੇ ਵਾਸਤੇ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ ਕਿ ਜਿਵੇਂ ਵਿਜੈ ਨੇ, ਜਿਵੇਂ ਜਿੱਤ ਨੇ ਆਪਣੇ ਸਰੂਪ ਨੂੰ ਧਾਰਨ ਕੀਤਾ ਹੋਵੇ, ਜਾਂ ਫਿਰ ਇਸ ਤਰ੍ਹਾਂ ਵੀ ਕਵੀ ਜੀ ਲਿਖਦੇ ਨੇ ਆਖਿਆ ਜਾ ਸਕਦਾ ਹੈ ਕਿ ਸਵੈਮ ਜਿਵੇਂ ਕਾਲਕਾ ਨੇ ਆਪਣੇ ਦਾਸਾਂ ਨੂੰ ਉਧਾਰਨ ਦੇ ਵਾਸਤੇ ਸਰੂਪ ਧਾਰਨ ਕੀਤਾ ਹੋਵੇ। ਸਿੰਘਣ ਸਹਾਇ ਹਿਤ ਦਿੱਤ ਹੈ ਦਿਖਾਈ ਸੋਏ, ਕਿਦੋਂ ਮ੍ਰਿਤ ਦੁਰਜਨ ਕੀ ਦਾਰਨ ਸੁਧਾਰੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੀ ਸਹਾਇਤਾ ਕਰਨ ਦੇ ਵਾਸਤੇ ਉਹ ਖੜੀ ਹੋਈ ਬੀੜੀ ਹੋਈ ਜਿਹੜੀ ਤੋਪ ਬਾਗਣ ਹੈ ਉਹ ਦਿਖਾਈ ਦਿੰਦੀ ਹੈ, ਜਾਂ ਫਿਰ ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਮੰਨਿਆ ਜਾ ਸਕਦਾ ਹੈ ਕਿ ਵੈਰੀਆਂ ਦੀ ਮੌਤ ਹੈ ਜਿਹੜੀ ਕਿ ਦੁਰਜਨਾਂ ਨੂੰ ਭਿਆਨਕ ਤਰੀਕੇ ਦੇ ਨਾਲ ਮਾਰਨ ਵਾਲੀ। ਹਿੰਦ ਕੋ ਧਰਮ ਤਾਰਾ ਤਾਰ ਬੇ ਕੋ ਤੀਰ ਤਾਰ, ਸ੍ਰੀ ਗੁਰੂ ਗੋਬਿੰਦ ਸਿੰਘ ਉਪਮਾ ਵਿਚਾਰੀ ਹੈ। ਹਿੰਦ ਕੋ ਧਰਮ ਧਰਾ ਧਾਰਬੇ ਕੋ ਧੀਰ ਧਰ, ਸ੍ਰੀ ਗੋਬਿੰਦ ਸਿੰਘ ਤੋਪ ਉਪਮਾ ਵਿਚਾਰੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹਿੰਦੂ ਧਰਮ ਦੀ ਰੱਖਿਆ ਕਰਨ ਦੇ ਵਾਸਤੇ ਜਿਨ੍ਹਾਂ ਸਤਿਗੁਰਾਂ ਨੇ ਅਵਤਾਰ ਨੂੰ ਧਾਰਨ ਕੀਤਾ ਹੈ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਧੀਰਜ ਵਾਲੇ ਨੇ, ਤੋਪ ਉਪਮਾ ਵਿਚਾਰੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਦਾ ਕਹਿਣ ਤੋਂ ਪਾਵੇ ਹੈ, ਹਿੰਦ ਦੇ ਧਰਮ ਨੂੰ ਧਰਤੀ ਦੇ ਉੱਤੇ ਰੱਖਣ ਦੇ ਲਈ ਧੀਰਜਧਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੋਪ ਦੀ ਇਹ ਉਪਮਾ ਮੈਂ ਆਪਣੇ ਮਨ ਦੇ ਵਿੱਚ ਵਿਚਾਰੀ ਹੈ। ਗਾਡ ਗਾਡ ਟਾਹਿਬ ਕੋ ਦੀਹ ਦਲ ਦਾਹਿਬੇ ਕੋ, ਖਾਲਸਾ ਮਾਹਬੇ ਕੋ ਦੁਰਜਨ ਬਿਹਾਲ ਕਾ। ਇਹ ਤੋਪ ਵੱਡੇ ਵੱਡੇ ਕਿਲਿਆਂ ਨੂੰ ਢਾਉਣ ਦੇ ਵਾਸਤੇ ਸਮਰੱਥ ਹੈ, ਵੱਡੇ ਵੱਡੇ ਵੈਰੀ ਦੇ ਦਲ ਨੂੰ ਖਿੰਡਾਉਣ ਦੇ ਵਾਸਤੇ ਵੀ ਭਰਪੂਰ ਹੈ। ਖਾਲਸੇ ਦੇ ਮਨ ਦੇ ਵਿੱਚ ਉਤਸ਼ਾਹ ਕਰਨ ਵਾਲੀ ਇਹ ਤੋਪ ਹੈ, ਤੇ ਜਿਹੜੇ ਦੁਰਜਨ ਨੇ, ਜਿਹੜੇ ਵੈਰੀ ਨੇ, ਉਹਨਾਂ ਦੇ ਵਾਸਤੇ ਇਹ ਕਾਲ ਦਾ ਰੂਪ ਹੈ। ਤੁਰਕਣ ਕੋ ਤੇਜ ਤ੍ਰਿਣ ਸੰਚੈ ਸਾਮ ਬਾਦਿਓ ਬਾਹੋ, ਤਾਂ ਕਿ ਛਾਰ ਕਰ ਬੇਕੋ ਮਾਨਤ ਜੋਤ ਜਵਾਲ ਕਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਜਿਹੜਾ ਤੁਰਕਾਂ ਦਾ ਤੇਜ ਹੈ ਉਹ ਮੰਨੋ ਕਿ ਇਕੱਠਾ ਕੀਤਾ ਹੋਇਆ ਇੱਕ ਵੱਡਾ ਸਾਰਾ ਘਾਹ ਦਾ ਢੇਰ ਹੈ, ਤੇ ਜਿਹੜੀ ਇਹ ਤੋਪ ਹੈ ਇਹ ਮੰਨੋ ਕਿ ਉਸ ਨੂੰ ਸਾੜਨ ਦੇ ਵਾਸਤੇ ਅਗਨੀ ਰੂਪ ਹੈ। ਮੇਗਣ ਕੇ ਬੀਚ ਬਸੇ ਗਾਜ 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 ਜੋਏ, ਦੂਜੋ ਦੇਹ ਤਾਰੇ ਜਾਣੇ ਆਏ ਖਲ ਕਾਲ ਕਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ, ਕਵੀ ਜੀ ਲਿਖਦੇ ਨੇ ਕਿ ਬਿਜਲੀ ਜੋ ਗੱਜ ਗੱਜ ਕੇ ਬੱਦਲਾਂ ਦੇ ਵਿੱਚ ਵਸਦੀ ਹੈ, ਮਾਨੋ ਉਹ ਹੀ ਦੂਜੀ ਦੇਹ ਧਾਰ ਕੇ ਤੋਪ ਦੀ ਸ਼ਕਲ ਦੇ ਵਿੱਚ ਧਰ ਕੇ ਆਈ ਹੈ, ਤੇ ਵੈਰੀਆਂ ਨੂੰ ਨਾਸ ਕਰਨ ਦੇ ਵਾਸਤੇ ਇਹ ਬੀੜੀ ਗਈ ਹੈ। ਦਸ ਪ੍ਰਤ ਪਾਲਕਾ ਸੁ ਖਾਲਕਾ ਕੀ ਖਾਲਕਾ, ਸਰੂਪ ਮਾਨੋ ਕਾਲਕਾ ਪ੍ਰਗਟ ਪਈ ਕਾਲਕਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਤਾਰ ਦੀ ਰਚੀ ਹੋਈ ਹੈ ਇਹ ਤੋਪ, ਮਾਨੋ ਕਾਲ ਮੌਤ ਦਾ ਸਰੂਪ ਹੈ ਜਾਂ ਕਾਲਕਾ ਦੇਵੀ ਪ੍ਰਗਟ ਹੋਈ ਹੈ, ਇਸ ਤਰ੍ਹਾਂ ਵੀ ਆਖਿਆ ਜਾ ਸਕਦਾ। ਸਿਰੀ ਮੁਖ ਤੇ ਤਵਲੇ ਕਰ ਆਇਸ, ਡਾਰ ਬਰੂਦ ਕਸਿਓ ਤਬ ਗੋਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸ੍ਰੀ ਮੁਖ ਤੋਂ ਆਗਿਆ ਪਾ ਕੇ ਫਿਰ ਸਿੰਘਾਂ ਨੇ ਉਸ ਬਾਗਣ ਨਾਂ ਦੀ ਜਿਹੜੀ ਤੋਪ ਸੀ ਉਹਦੇ ਵਿੱਚ ਗੋਲੇ ਨੂੰ ਕੱਸਿਆ ਹੈ। ਤੰਬੂ ਬਨਾਤੀ ਸੋ ਸੂਤ ਬੰਦਿਓ, ਮੁਖ ਕੀਨ ਬਰੋਬਰ ਸ਼ਤਰਨ ਓਰਾ। ਤੋਪ ਦੇ ਵਿੱਚ ਗੋਲਾ ਪਾਇਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਤੰਬੂ ਉਹਨਾਂ ਵੈਰੀਆਂ ਦੇ ਸਾਹਮਣੇ ਲੱਗੇ ਹੋਏ ਸਨ, ਜਿਹੜੇ ਕਿ ਸੂਤ ਦੀਆਂ ਡੋਰਾਂ ਦੇ ਨਾਲ ਖਿੱਚ ਕੇ ਬੰਨੇ ਗਏ ਸਨ, ਉਹਨਾਂ ਦੇ ਵੱਲ ਇਸ ਤੋਪ ਦੇ ਨਿਸ਼ਾਨੇ ਨੂੰ ਕੀਤਾ ਗਿਆ।
ਤਾਕ ਪਲੇ ਤਬ ਤਿਆਰ ਕਰੀ, ਤਤਕਾਲ ਪਲੀ ਤੇ ਪਿਲਾਏ ਸੋ ਤੋਰਾ।
ਤੱਕ ਕੇ ਪੂਰਾ ਨਿਸ਼ਾਨਾ ਉਸ ਪਾਸੇ ਨੂੰ ਕਰਕੇ ਇਸ ਬਾਗਣ ਨਾਂ ਦੀ ਤੋਪ ਨੂੰ ਤਿਆਰ ਕੀਤਾ ਹੈ ਗੋਲਾ ਪਾ ਕੇ, ਤੇ ਫਿਰ ਪਲੀਤਾ ਦਾਗ ਦਿੱਤਾ ਗਿਆ।
ਗਾਜ ਗਿਰੀ ਜਨ ਦੀ ਹਵਾਜ ਤੇ, ਕੂਕ ਸਬੇਗ ਰਿਪੂ ਸਿਰ ਫੋਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੱਜਦੀ ਹੋਈ ਫਿਰ ਇਹ ਤੋਪ ਚੱਲੀ ਹੈ। ਤੋਪ ਦੇ ਚੱਲਣ ਦੇ ਨਾਲ ਬਹੁਤ ਵੱਡੀ ਆਵਾਜ਼ ਭਿਆਨਕ ਤਰ੍ਹਾਂ ਦੀ ਪੈਦਾ ਹੋਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੋਪ ਦਾ ਗੋਲਾ ਜਾ ਕੇ ਵੈਰੀਆਂ ਦੇ ਉੱਤੇ ਵੱਜਾ ਤੇ ਬਹੁਤੇ ਸਾਰੇ ਵੈਰੀਆਂ ਦੇ ਸਿਰਾਂ ਨੂੰ ਉਡਾ ਦਿੱਤਾ।
ਬਾਗਣ ਛੋਰ ਕੇ ਤਿਆਰ ਕਰੀ, ਬਿਜ ਕੋਖ ਕੋਸ਼ੂਕ ਚੱਲਿਓ ਤਬ ਗੋਰਾ।
ਕਵੀ ਜੀ ਲਿਖਦੇ ਨੇ ਕਿ ਬਾਗਣ ਤੋਪ ਨੂੰ ਤਿਆਰ ਕਰਕੇ ਗੋਲਾ ਚਲਾ ਦਿੱਤਾ, ਉਹਦਾ ਗੋਲਾ ਜਾ ਕੇ ਵੱਜਿਆ, ਤੇ ਫਿਰ ਇਸ ਤੋਂ ਬਾਅਦ ਜਿਹੜੀ ਦੂਸਰੀ ਤੋਪ ਸੀ ਜਿਹਦਾ ਨਾਮ ਬਿਜ ਕੋਖ ਸੀ ਉਹਨੂੰ ਵੀ ਚਲਾਇਆ ਗਿਆ, ਉਹਦਾ ਚਲਾਇਆ ਹੋਇਆ ਜਿਹੜਾ ਗੋਲਾ ਸੀ ਉਹ ਵੀ ਛੂਕਦਾ ਹੋਇਆ ਗਿਆ।
ਸੂਬੇ ਕੋ ਚੰਡਾ ਖਰਾ, ਅਵ ਲੋਕ ਕੇ ਤਾਕ ਕੇ ਮਾਰਤ ਓਰਾ।
ਜਿਹੜਾ ਸੂਬਿਆਂ ਨੇ ਉੱਚਾ ਸਾਰਾ ਝੰਡਾ ਗੱਡ ਕੇ ਲਾਇਆ ਹੋਇਆ ਸੀ, ਕਵੀ ਜੀ ਲਿਖਦੇ ਨੇ ਇਸ ਗੋਲੇ ਨੇ ਉਸ ਝੰਡੇ ਨੂੰ ਉਡਾ ਦਿੱਤਾ।
ਫੇਰ ਕਸੀ ਨਹੀਂ ਦੇਰ ਲੱਗੀ, ਔਰ ਕੰਪ ਉੱਠੇ ਸੁਣ ਕੇ ਰਵੀ ਕੋਰਾ।
ਫਿਰ ਤੋਂ ਦੁਬਾਰਾ ਦੋਵਾਂ ਇਕੱਠੀਆਂ ਤੋਪਾਂ ਨੂੰ ਕੱਸਿਆ ਗਿਆ ਹੈ, ਤਿਆਰ ਕੀਤਾ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੁਣ ਕੇ ਰਵੀ ਕੋਰਾ, ਭਾਵ ਕੇ ਬਹੁਤ ਵੱਡਾ ਭਿਆਨਕ ਇਹਨਾਂ ਦੋਵਾਂ ਤੋਪਾਂ ਦਾ ਇਕੱਠਾ ਚੱਲਣ ਦਾ ਸ਼ਬਦ ਹੋਇਆ, ਭਾਵ ਕੇ ਬੜੀ ਵੱਡੀ ਆਵਾਜ਼ ਆਈ।
ਥੈਲੀ ਕੋ ਪਾਇ ਕੇ ਠੋਕਤ ਹੈ ਗਜ, ਦੇਤ ਪਲੀ ਤੇ ਮੈਂ ਤੂਰਨ ਤੋਰਾ।
ਲਗਾਤਾਰ ਵਾਰੀ ਵਾਰੀ ਤੋਪਾਂ ਦੇ ਗੋਲਿਆਂ ਦਾ ਪ੍ਰਹਾਰ ਕਰੀ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕਿ ਬਰੂਦ ਦੀ ਥੈਲੀ ਪਾ ਕੇ ਤੇ ਗੋਲਾ ਪਾ ਕੇ ਠੋਕ ਦਿੰਦੇ ਨੇ ਦੋਵਾਂ ਤੋਪਾਂ ਦੇ ਵਿੱਚ ਗੱਜ ਦੇ ਨਾਲ, ਤੇ ਫਿਰ ਪਲੀਤੇ ਦਾਗ ਦਿੰਦੇ ਨੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਤੋਪਾਂ ਵਾਰੀ ਵਾਰੀ ਬਹੁਤੀ ਵਾਰੀ ਚਲਾਈਆਂ ਗਏ।
ਤੰਬੂ ਕਲਸਿਓ ਡਾਇ ਕੈ, ਝੰਡਾ ਦਿਓ ਗਿਰਾਏ ਟੂਟ ਪਰਿਓ ਤਰ ਪਰ ਤਬੈ ਸ਼ੋਰ ਉੱਠਿਓ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੰਬੂ ਦਾ ਜਿਹੜਾ ਉੱਚਾ ਕਲਸ ਸੀ ਉਸ ਨੂੰ ਉਡਾ ਦਿੱਤਾ ਗਿਆ, ਇਸ ਤੋਂ ਇਲਾਵਾ ਜਿਹੜਾ ਝੰਡਾ ਸੀ ਉੱਚਾ ਗੱਡਿਆ ਹੋਇਆ ਉਹਨੂੰ ਵੀ ਡੇਗ ਦਿੱਤਾ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਕੁਝ ਟੁੱਟ ਕੇ ਧਰਤੀ ਦੇ ਉੱਤੇ ਡਿੱਗ ਪਿਆ ਤੇ ਵੈਰੀਆਂ ਦੇ ਵਿੱਚ ਵੱਡਾ ਸ਼ੋਰ ਸ਼ਰਾਬਾ ਮੱਚਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਸ ਪ੍ਰਕਾਰ ਗੋਰੇ ਚੱਲੇ, ਲੱਗੇ ਸੋ ਲਸ਼ਕਰ ਮਾਹੇ, ਝੰਡਾ ਟੁੱਟ ਗਜ ਖੰਡ ਪਾ ਤੰਬੂ ਥੇਰੇ ਸੋਨਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਗੋਲੇ ਚਲਾਏ ਗਏ ਨੇ ਜਿਹੜੇ ਕਿ ਵੈਰੀਆਂ ਦੇ ਲਸ਼ਕਰ ਦੇ ਉੱਤੇ ਜਾ ਕੇ ਲੱਗੇ ਨੇ। ਝੰਡਾ ਦੋ ਟੋਟੇ ਹੋ ਕੇ ਥੱਲੇ ਡਿੱਗ ਪਿਆ ਹੈ। ਇਸ ਤੋਂ ਇਲਾਵਾ ਤੰਬੂ ਸਾਰੇ ਦੇ ਸਾਰੇ ਉਖਾੜ ਦਿੱਤੇ ਗਏ, ਉਹਨਾਂ ਗੋਲਿਆਂ ਨੇ ਤੰਬੂਆਂ ਨੂੰ ਉਡਾ ਦਿੱਤਾ।
ਖਾਣ ਵਜੀਦ ਲਾਹੌਰ ਪਤੀ ਜੁਗ, ਦੇਖ ਕੇ ਕੋਰਨ ਕੀ ਅਸ ਮਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਜ਼ੀਰ ਖਾਂ ਸਰਹੰਦ ਦਾ ਸੂਬਾ ਤੇ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਦੋਵੇਂ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ ਗੋਲਿਆਂ ਦੀ ਐਸੀ ਮਾਰ ਨੂੰ ਦੇਖ ਕੇ। ਛੋਰ ਭਜੇ ਆਪਣੋ ਥਲ ਤਾਂ ਛਿਨ ਆਇਦ ਨਾ ਤਨ ਚੀਰ ਸੰਵਾਰਾ। ਉਸ ਵੇਲੇ ਆਪੋ ਆਪਣੀ ਜਗ੍ਹਾ ਨੂੰ ਛੱਡ ਕੇ ਇਹਨਾਂ ਨੇ ਦੌੜਨਾ ਸ਼ੁਰੂ ਕੀਤਾ ਹੈ, ਇੱਥੋਂ ਤੱਕ ਕਿ ਆਪਣੇ ਹਥਿਆਰਾਂ ਦੀ ਤੇ ਆਪਣੇ ਕੱਪੜਿਆਂ ਦੀ ਵੀ ਸੰਭਾਲ ਨਾ ਕੀਤੀ। ਵਾਹਣ ਕੌਣ ਉਡੀਕ ਕਰੇ ਤਬ ਹੋਏ ਬਿਹਾਲ ਭੱਜੇ ਸਰਦਾਰਾ। ਕਵੀ ਜੀ ਲਿਖਦੇ ਨੇ ਕਿ ਬਿਹਾਲ ਹੋ ਕੇ ਜਿਹੜੇ ਤੁਰਕਾਂ ਦੇ ਵੱਡੇ ਵੱਡੇ ਸਰਦਾਰ ਨੇ ਉਹ ਭੱਜ ਗਏ ਨੇ। ਕਵੀ ਜੀ ਲਿਖਦੇ ਨੇ ਕਿ ਕਿਸੇ ਨੇ ਵਾਹਣ ਦੀ ਘੋੜੇ ਆਦਿਕ ਦੀ ਅਸਵਾਰੀ ਦੀ ਕੀ ਉਡੀਕ ਕਰਨੀ ਸੀ, ਇਹਨਾਂ ਨੇ ਤੇ ਆਪਣੇ ਕੱਪੜਿਆਂ ਦੀ ਵੀ ਸੰਭਾਲ ਨਹੀਂ ਕੀਤੀ।
ਬੀਚ ਥੇਰੇ ਦਲ ਆਪਣ ਕੇ ਨਹ ਤੂਰਨ ਦੌਰ ਕੇ ਕੀਨ ਕਿਨਾਰਾ। ਜਿਹੜੇ ਵੱਡੇ ਵੱਡੇ ਸਰਦਾਰ ਸਨ ਉਹਨਾਂ ਨੇ ਆਪਣੇ ਦਲ ਦੀ ਆਪਣੀ ਫੌਜ ਦੀ ਕੋਈ ਸੰਭਾਲ ਨਹੀਂ ਕੀਤੀ ਤੇ ਨਾ ਹੀ ਆਪਣੇ ਫੌਜ ਦੇ ਵਿੱਚ ਉਹਨਾਂ ਨੇ ਪੈਰਾਂ ਨੂੰ ਜਮਾਇਆ। ਕਵੀ ਜੀ ਲਿਖਦੇ ਨੇ ਕਿ ਦੌੜ ਕੇ ਕਿਨਾਰਾ ਕਰ ਗਏ ਨੇ, ਇੱਧਰ ਉੱਧਰ ਹੋ ਗਏ ਨੇ।
ਗੋਰਨ ਕੀ ਅਸ ਮਾਰ ਕਰੀ ਜੁਗ ਤੋਪ ਛੁੱਟੈ ਤਬ ਬਾਰ ਬਾਰਾ।
ਗੋਲਿਆਂ ਦੀ ਐਸੀ ਵੱਡੀ ਮਾਰ ਮਾਰੀ ਗਈ ਹੈ ਕਿ ਦੋਵੇਂ ਤੋਪਾਂ ਦੇ ਗੋਲੇ ਵਾਰੀ ਵਾਰੀ ਬਹੁਤੇ ਸਾਰੇ ਚਲਾਏ ਜਾ ਰਹੇ ਨੇ।
ਮਾਰ ਦੀਏ ਤੁਰ ਕਾਣ ਮਹਾਪਟ ਕੀਨ ਵਿਚਾਰ ਨਾ ਹੋਏ ਉਪਚਾਰਾ।
ਮਾਰ ਦਿੱਤੇ ਗਏ ਨੇ ਤੁਰਕਾਂ ਦੇ ਬਹੁਤੇ ਸਾਰੇ ਸੂਰਮੇ। ਕਵੀ ਜੀ ਲਿਖਦੇ ਨੇ ਕਿ ਭੱਟਾਂ ਨੇ ਸੂਰਮਿਆਂ ਨੇ ਵਿਚਾਰ ਕੀਤੀ ਹੈ ਪਰ ਕੋਈ ਉਪਚਾਰ ਹੋਇਆ ਨਹੀਂ, ਗੋਲਿਆਂ ਦੇ ਸਾਹਮਣੇ ਭਾਵ ਕੇ ਕਿਸੇ ਦਾ ਕੋਈ ਯਤਨ ਨਾ ਚੱਲਿਆ।
ਪਾਜ ਤਹਿ ਤਜ ਕੇ ਪਟ ਆਇਦ ਤ੍ਰਾਸ ਭਇਓ ਤੁਰ ਕਾਣ ਮੇ ਪਾਰਾ।
ਭੱਜ ਰਹੇ ਨੇ ਸਾਰੇ ਦੇ ਸਾਰੇ ਆਪਣੇ ਹਥਿਆਰਾਂ ਨੂੰ ਤੇ ਆਪਣੇ ਕੱਪੜਿਆਂ ਨੂੰ ਛੱਡ ਛੱਡ ਕੇ। ਕਵੀ ਜੀ ਲਿਖਦੇ ਨੇ ਕਿ ਵੱਡਾ ਜਿਹੜਾ ਤ੍ਰਾਸ ਸੀ, ਵੱਡਾ ਜਿਹੜਾ ਡਰ ਸੀ, ਉਹ ਤੁਰਕਾਂ ਦੇ ਵਿੱਚ ਫੈਲਿਆ।
ਫੂਟ ਗਏ ਸਿਰ ਟੂਟ ਗਏ ਪੱਗ ਛੂਟ ਗਏ ਹਥਿਆਰ ਨਾ ਤਾਰਾ।
ਕਈਆਂ ਦੇ ਸਿਰ ਉੱਡ ਗਏ ਨੇ, ਕਈਆਂ ਦੀਆਂ ਲੱਤਾਂ ਟੁੱਟ ਗਈਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਸਨ ਉਹ ਵੀ ਕੰਬਦਿਆਂ ਦੇ ਹੱਥੋਂ ਛੁੱਟ ਗਏ।
ਦੀਰਘ ਦੂਰ ਇਤੀ ਲੱਗ ਆਵੇ ਤੋਪ ਦਰਾਜ ਕਹਾਂ ਅਸ ਪਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਜਿਹੜੇ ਵੈਰੀ ਨੇ ਉਹ ਸੋਚ ਰਹੇ ਨੇ ਕਿ ਬੜੀ ਦੂਰ ਤੋਂ ਇਹ ਜਿਹੜੇ ਗੋਲੇ ਨੇ ਤੋਪ ਦੇ ਇਹ ਆ ਰਹੇ ਨੇ, ਵੱਡੀ ਤੋਪ ਐਸੀ ਕਿਹੜੀ ਗੁਰੂ ਦੇ ਕੋਲ ਮੌਜੂਦ ਸੀ ਜਿਹਦੇ ਗੋਲੇ ਇੰਨੀ ਦੂਰ ਤੱਕ ਆਏ ਨੇ, ਕਿਉਂਕਿ ਪਹਿਲਾਂ ਸਤਿਗੁਰਾਂ ਨੇ ਇਹਨਾਂ ਤੋਪਾਂ ਨੂੰ ਚਲਾਇਆ ਹੀ ਨਹੀਂ ਸੀ। ਐਸੀ ਕਿਹੜੀ ਗੁਰੂ ਦੇ ਕੋਲ ਤੋਪ ਹੈ ਕਿ ਜਿਹਦੇ ਗੋਲੇ ਛੂਕਦੇ ਹੋਏ ਇੰਨੀ ਦੂਰੀ ਤੋਂ ਮਾਰ ਕਰ ਰਹੇ ਨੇ।
ਬ੍ਰਿੰਦ ਬਿਤੇ ਦਿਨ ਕੀਨ ਨਵੇਸ ਕੋਈ ਨਾ ਪਹੁੰਚ ਸਕਿਓ ਨਹੀਂ ਮਾਰੀ।
ਸਾਰੇ ਸੋਚ ਰਹੇ ਨੇ ਕਿ ਬਹੁਤੇ ਸਾਰੇ ਦਿਨ ਬਤੀਤ ਹੋ ਗਏ ਨੇ, ਅਸੀਂ ਘੇਰਾ ਪਾਇਆ ਹੋਇਆ ਪਰ ਕੋਈ ਵੀ ਕਦੇ ਵੀ ਗੁਰੂ ਨੇ ਐਸੀ ਤੋਪ ਨਹੀਂ ਚਲਾਈ ਕਿ ਜਿਹਦਾ ਗੋਲਾ ਸਾਡੇ ਤੱਕ ਅਪੜਿਆ ਹੋਵੇ।
ਆਜ ਕਹਾਂ ਇਹ ਕੌਤਕ ਪਾ ਜਿਮ ਪੂਰਬ ਤੀਰ ਆਏ ਇੱਕ ਬਾਰੀ।
ਅੱਜ ਅਚਾਨਕ ਇਹ ਤੋਪਾਂ ਦੇ ਗੋਲੇ ਸਾਡੇ ਤੱਕ ਕਿਵੇਂ ਅੱਪੜ ਗਏ ਨੇ? ਸਾਰੇ ਵਿਚਾਰਦੇ ਨੇ ਇਹ ਤੇ ਉਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਜਿਵੇਂ ਪਹਿਲਾਂ ਇੱਕ ਵਾਰੀ ਗੁਰੂ ਨੇ ਦੋ ਤੀਰ ਚਲਾਏ ਸੀ ਜਿਹੜੇ ਕਿ ਇੰਨੀ ਦੂਰੀ ਤੇ ਪਹੁੰਚ ਗਏ ਸਨ, ਇਹ ਤੀਰਾਂ ਦੇ ਵਾਂਗ ਹੀ ਜਿਹੜੇ ਗੋਲੇ ਨੇ ਉਹ ਪਹੁੰਚ ਰਹੇ ਨੇ ਸਾਡੇ ਤੱਕ।
ਹਿੰਦਣ ਕੋ ਇਹ ਪੀਰ ਕਹਾਵਤ ਹੈ ਕਰਾਮਾਤ ਕੇ ਆਏ ਅਗਾਰੀ।
ਜਿਹੜੇ ਵੈਰੀ ਦੇ ਸੈਨਿਕ ਨੇ ਉਹ ਸੋਚ ਰਹੇ ਨੇ ਕਿ ਹਿੰਦੂਆਂ ਦਾ ਇਸ ਨੂੰ ਪੀਰ ਆਖਿਆ ਜਾਂਦਾ ਹੈ, ਇਸ ਕਰਕੇ ਇਹ ਪੀਰ ਬਹੁਤ ਵੱਡਾ ਕਰਾਮਾਤੀ ਹੈ, ਇਹ ਕਰਾਮਾਤ ਹੀ ਹੈ ਜੋ ਅੱਗੇ ਇੰਨੀ ਦੂਰੀ ਦੇ ਉੱਤੇ ਗੋਲੇ ਆਣ ਕੇ ਮਾਰ ਕਰ ਰਹੇ ਨੇ।
ਅੰਗ ਤੁਰੰਗਣ ਭੰਗ ਪਏ ਬਹੁ ਵੀਰ ਗਿਰੇ ਲੱਗ ਕੇ ਤਨ ਗੋਰੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਘੋੜੇ ਨੇ ਉਹ ਬਹੁਤੇ ਸਾਰੇ ਮਾਰੇ ਗਏ ਨੇ, ਇਸ ਤੋਂ ਇਲਾਵਾ ਬੜੇ ਸੂਰਮੇ ਵੀ ਮਾਰੇ ਗਏ ਨੇ ਇਹਨਾਂ ਗੋਲਿਆਂ ਦੇ ਲੱਗਣ ਦੇ ਕਰਕੇ।
ਓਟ ਮਹਿ ਜਾਏ ਖਰੇ ਥਿਰ ਹੋਵਤ, ਹੇਰਤ ਬ੍ਰਿੰਦ ਨਵੇਸ ਕੀ ਓਰਾ।
ਡਰਦੇ ਮਾਰੇ ਕਈ ਓਹਲੇ ਹੋ ਕੇ ਓਟ ਦੇ ਵਿੱਚ ਜਾ ਕੇ ਖਲੋਤੇ ਨੇ ਤੇ ਫਿਰ ਆਪਣੇ ਡੇਰਿਆਂ ਦੇ ਵੱਲ ਉਹ ਦੇਖਦੇ ਨੇ।
ਸਾਂਝ ਭਾਈ ਲੱਗ ਛੂਟਤ ਦੋਨੋ, ਬਾਗਣ ਸੋ ਬਿਜ ਘੋਖਨ ਕੋਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਤੱਕ ਇਹਨਾਂ ਦੋਵਾਂ ਤੋਪਾਂ ਦੇ ਗੋਲਿਆਂ ਨੂੰ ਚਲਾਇਆ ਗਿਆ, ਬਾਗਣ ਦੇ ਵਿੱਚੋਂ ਵੀ ਬੜੇ ਗੋਲੇ ਚਲਾਏ ਤੇ ਬਿਜ ਘੋਖ ਨਾਂ ਦੀ ਜਿਹੜੀ ਤੋਪ ਸੀ ਉਹਦੇ ਵਿੱਚੋਂ ਵੀ ਬੜੇ ਗੋਲੇ ਦਾਗੇ ਗਏ।
ਬੇਗਤ ਜਾਤ ਕਰੈ ਉਤਪਾਤ, ਲਗੈ ਪਟ ਗਾਤ ਨ ਜੀਵਤ ਛੋਰੈ।
ਛੂਕਦੇ ਹੋਏ ਗੋਲੇ ਜਾਂਦੇ ਨੇ ਤੇ ਉਤਪਾਤ ਉਪਦਰਵ ਪੈਦਾ ਕਰ ਦਿੰਦੇ ਨੇ, ਜਿਹਨੂੰ ਵੀ ਜਾ ਕੇ ਵੱਜਦੇ ਨੇ ਉਹਦਾ ਸਰੀਰ ਲੱਭਦਾ ਤੱਕ ਨਹੀਂ ਹੈ, ਇਸ ਤਰ੍ਹਾਂ ਉੱਡ ਜਾਂਦਾ।
ਸੋ ਦਰ ਕੋ ਸੁਣ ਸ੍ਰੀ ਗੁਰ ਪੂਰਨ, ਹੋਤ ਅੰਧੇਰ ਉੱਠੇ ਘਰ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਪੈ ਗਈਆਂ ਨੇ, ਰਹਿ ਰਾਸ ਦੇ ਪਾਠ ਦਾ ਸਮਾਂ ਹੋ ਗਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਹਿ ਰਾਸ ਸਾਹਿਬ ਦੇ ਪਾਠ ਨੂੰ ਸੁਣਿਆ ਤੇ ਫਿਰ ਬਹੁਤ ਹੀ ਜ਼ਿਆਦਾ ਇੰਨੇ ਚਿਰ ਨੂੰ ਹਨੇਰਾ ਪਸਰ ਗਿਆ। ਕਿੰਨਾ ਵੱਡਾ ਭਿਆਨਕ ਯੁੱਧ ਕਿਉਂ ਨਾ ਹੁੰਦਾ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਦੇ ਆਪਣਾ ਨਿਤਨੇਮ ਨਹੀਂ ਛੱਡਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਅੱਗੇ ਜੰਗ ਹੋ ਰਿਹਾ ਹੁੰਦਾ ਸੀ ਤੇ ਪਿੱਛੇ ਸਿੰਘ ਕੀਰਤਨ ਕਰਿਆ ਕਰਦੇ ਸਨ, ਕਿਤੇ ਆਸਾ ਦੀ ਵਾਰ ਲੱਗੀ ਹੁੰਦੀ ਸੀ। ਹੁਣ ਇੱਕ ਪਾਸੇ ਤੇ ਸਿੰਘ ਕੁਝ ਤੋਪਾਂ ਦੇ ਗੋਲਿਆਂ ਨੂੰ ਦਾਗ ਰਹੇ ਨੇ, ਕਿੰਨਾ ਘਮਸਾਨ ਦਾ ਯੁੱਧ ਹੋ ਰਿਹਾ ਤੇ ਸਤਿਗੁਰੂ ਜੀ ਨੇ ਆਰਾਮ ਦੇ ਨਾਲ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਰਹਿ ਰਾਜ ਸਾਹਿਬ ਦੇ ਪਾਠ ਨੂੰ ਕਰ। ਉਹਨੇ ਪਾਠ ਕੀਤਾ ਤੇ ਸਤਿਗੁਰਾਂ ਨੇ ਪਾਠ ਸੁਣਿਆ। ਕਵੀ ਜੀ ਲਿਖਦੇ ਨੇ ਕਿ ਫਿਰ ਇਸ ਤੋਂ ਬਾਅਦ ਹਨੇਰਾ ਕਾਫੀ ਹੋ ਗਿਆ।
ਤੋਪਣ ਆਣ ਸਥਾਨ ਕਰੀ ਥਿਰ, ਵਾਹਿਗੁਰੂ ਕੀ ਫਤਿਹ ਗਰਜਾਏ।
ਫਿਰ ਸਤਿਗੁਰਾਂ ਨੇ ਹੁਕਮ ਕਰ ਦਿੱਤਾ, ਹਨੇਰਾ ਹੋ ਗਿਆ, ਤੋਪਾਂ ਨੂੰ ਰੋਕ ਦਿਓ। ਤੋਪਾਂ ਨੂੰ ਰੋਕ ਦਿੱਤਾ ਗਿਆ, ਇੱਕ ਜਗ੍ਹਾ ਦੇ ਉੱਤੇ ਟਿਕਾ ਦਿੱਤਾ ਗਿਆ ਤੇ ਫਿਰ ਉੱਚੀ ਸਾਰੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਲਾਇਆ।
ਦੇਗ ਦਈ ਬਰਤਾਏ ਤਬੇ ਕਰ, ਖਾਣ ਰੋਪਾਣ ਥੇਰੇ ਨਿਜ ਥਾਏ।
ਇਸ ਤੋਂ ਬਾਅਦ ਦੇਗ ਨੂੰ ਵਰਤਾ ਦਿੱਤਾ ਗਿਆ ਹੈ, ਸਾਰਿਆਂ ਨੇ ਪ੍ਰਸ਼ਾਦ ਪਾਣੀ ਛਕਿਆ ਹੈ ਤੇ ਆਪੋ ਆਪਣੀ ਜਗ੍ਹਾ ਦੇ ਉੱਤੇ ਟਿਕੇ।
ਹੋਇ ਸਵਧਾਨ ਰਹਿ ਤੁਰ ਕਣ ਤੇ, ਮਾਰ ਸਦਾ ਨਹੀਂ ਮਾਰ ਕੋ ਖਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹਮੇਸ਼ਾ ਸਤਿਗੁਰਾਂ ਦੇ ਜਿਹੜੇ ਸਿੰਘ ਨੇ ਉਹ ਸਾਵਧਾਨ ਰਹਿੰਦੇ ਨੇ ਵੈਰੀਆਂ ਤੋਂ, ਮਾਰਦੇ ਨੇ ਉਹਨਾਂ ਨੂੰ ਪਰ ਆਪ ਕਦੇ ਮਾਰ ਨਹੀਂ ਖਾਂਦੇ।
ਖਾਣ ਵਜੀਦ ਲਾਹੌਰ ਪਤੀ ਤਬ, ਤੂਰਨ ਲੀਨ ਉਠਾਏ ਕੇ ਡੇਰਾ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਵਜ਼ੀਰ ਖਾਨ ਨੇ ਤੇ ਲਾਹੌਰ ਦੇ ਸੂਬੇ ਨੇ ਦੋਵਾਂ ਨੇ ਆਪਣਾ ਡੇਰਾ ਉੱਥੋਂ ਉਠਾ ਲਿਆ, ਭਾਵ ਕੇ ਪਿਛਾਂ ਕਰਨ ਦਾ ਪ੍ਰਯਤਨ ਕੀਤਾ।
ਆਣ ਸਥਾਨ ਜਹਾਂ ਦਿਰਡ ਓਟ ਹੈ, ਬਾਸ ਬਿਹੇਤ ਸੁਚੇਤ ਹੋਇ ਹੇਰਾ।
ਇਹਨਾਂ ਦੋਵਾਂ ਸੂਬਿਆਂ ਨੇ ਆਪਣੇ ਡੇਰੇ ਨੂੰ ਪਿੱਛੇ ਕੀਤਾ ਹੈ, ਜਿੱਥੇ ਕਿ ਚੰਗੀ ਵਧੀਆ ਮਜ਼ਬੂਤ ਜਗ੍ਹਾ ਸੀ, ਜਿੱਥੇ ਕਿ ਕਿਸੇ ਪ੍ਰਕਾਰ ਦਾ ਕੋਈ ਆਸਰਾ ਸੀ, ਕੋਈ ਓਹਲਾ ਸੀ, ਉੱਥੇ ਸੁਚੇਤ ਹੋ ਕੇ ਇਹਨਾਂ ਦੋਵਾਂ ਸੂਬਿਆਂ ਨੇ ਆਪਣਾ ਡੇਰਾ ਲਵਾਇਆ।
ਤੰਬੂ ਉਖਾਰ ਲਏ ਸਗਰੇ ਉੱਤੇ, ਕੀਨ ਲਗਾਵਣ ਜਾਨ ਅਛੇਰਾ।
ਕਈ ਤੇ ਤੰਬੂ ਜਿਹੜੇ ਨੇ ਉਹ ਗੋਲਿਆਂ ਦੀ ਮਾਰ ਦੇ ਨਾਲ ਉੱਡ ਗਏ ਸੀ, ਜਿਹੜੇ ਬਚੇ ਸਨ ਉਹਨਾਂ ਤੰਬੂਆਂ ਨੂੰ ਆਪ ਉਖਾੜਿਆ ਗਿਆ ਤੇ ਪਿੱਛੇ ਜਿੱਥੇ ਸੂਬਿਆਂ ਨੇ ਹੁਕਮ ਕੀਤਾ ਉੱਥੇ ਜਾ ਕੇ ਸਾਰੇ ਤੰਬੂ ਗੱਡੇ ਗਏ।
ਰਾਤ ਕੋ ਜਾਗਤ ਹੋਇ ਸਵਧਾਨ, ਸਿਪਾਹਣ ਕੋ ਬਹੁ ਬਾਰ ਹੀ ਟੇਰਾ।
ਸਿਪਾਹੀਆਂ ਨੂੰ ਬਾਰ ਬਾਰ ਹੁਸ਼ਿਆਰੀ ਦੇ ਨਾਲ ਹੁਕਮ ਕੀਤਾ ਗਿਆ ਹੈ ਕਿ ਜਾਗਦੇ ਰਹਿਣਾ ਤੇ ਸਾਵਧਾਨ ਰਹਿਣਾ।
त्रास तरे निस बासर में कर दूर ही दूर नवेश परे हैं।
ग्रंथाकार भाई संतोख सिंह जी लिखते ने कि दिन ब दिन जिहड़ा डर है वह बहुता ज्यादा वाधा जाता है। इस करके कवि संतोख सिंह जी लिखते ने कि बार बार उन्होंने अपने डेरिया नू काफ़ी दूरी के उत्ते किया आनंदपुर तो।
जो किस देश ते सिंह एकत्र है आने आनंदपुर सो भरे हैं।
ग्रंथाकार भाई संतोख सिंह जी लिखते ने कि पहला तो बहुत ज्यादा नेड़े तो घेरा पाया हुआ सी, पर कवि संतोख सिंह जी लिखते ने कि जदों घेरा कुछ मुकला किया गया है, खुला किया गया है, जदों दूरी ते होए ने ते फिर सिंघा नू मौका लग गया, जेड़े के दूरों कितों आए से वो आनंदपुर दे विच जा वड़े।
कात अनेकण ते प्रवशै शरदा गुर पाओ विशाल तरह है।
कई बारी ही कवि जी लिखते ने कि बहुते सिंह अपना दाल आके कात ला के शरदा नू तारण करके सतगुरां नू अंदर जा मिले।
होत जब सुद तौ पुछतावे यों तुर कण की हान करे हैं।
ग्रंथाकार भाई संतोख सिंह जी लिखते ने कि जदों तुरकां नू पता लगता है कि सिंह होर आके अंदर चले गए हैं तदों पछताउंदे हैं कि इस प्रकार तुरकां दी दिनों दिन हान करनगे गुरु जी, क्योंकि अंदर कुमक भाव के फौज लगातार पहुँच रही है। भाव कि वह लंघ जाते हैं तो बाद दे विच इन्हां नू पता लगता है कि गुरु दे होर सिंह अंदर आवड़े ने।
लगे मोर च आनंदपुर दूर दूर कर केर लाखों फौजां चों दिशन उतरे डेर बडेर।
ग्रंथाकार भाई संतोख सिंह जी लिखते ने आनंदपुर के दूर दूर तक वड्डे मोर्चे लाए हुए ने, पूरे तरीके घेरिया होया, लखां दी जिहड़ी फौज है वह चारे पासे फैली हुई है, जिन्हें के घेरा आनंदपुर नू पाया हुआ।
दै त्रै मास बीत इम गए दूर दूर हट डेरे कए।
कवि संतोख सिंह जी लिखते ने कि दो तीन महीने इसे तरीके दे नाल बतीत हो गए ने, घेरा पा के रखिया पर दूर हट के अपने डेरिया नू लाया।
गुर के संग लरियो नहीं जाई सुपाट हजारों देत खपाई।
जेड़े तुरकां दे सरदार ने एक दूजे दे नाल गल्लां करदे ने कि गुरु दे नाल लड़िया नहीं जा सकता, जेकर लड़दे हाँ ते हजारां जेड़े साडे साथी ने उहनां नू गुरु ते गुरु दी फौज खपा दिंदी है, मार दिंदी।
उतरे रहो केरपुर सारो जब नहीं प्राप्त होए आहारो।
इस करके सारे ने सलाह की है कि सिर्फ घेरा पा के रखो, जिन्ने देर ज्यादा तो ज्यादा हो सकता है, जदों अंदर खाण दे वास्ते चीजा मुकियां ते फिर साड़ी फतेह होवेगी, साड़ी जित होवेगी।
मिले आप कै निकस सिधावे बिना यान के मकाल बितावे।
सारे सलामा करदे ने कि जदों अंदर राशन खाण पीण दा खत्म हो जाएगा ते फिर गुरु अपने आप ही साडे अगे हथियार सुट के साडे नाल मिल जाएगा, क्योंकि बिना अन्न किम काल बितावै, बगैर अन्न तो बगैर खाण पीण दीआं चीज़ां तो किन्ना क समा भुखियां बतीत वह कर सकणगे।
त्रास तार जे मुरचे नेरे सोपी दूर करे थले डेरे।
ग्रंथाकार भाई संतोख सिंह जी लिखते ने कि डर नू तारण करके जेड़े मोर्चे लागे नेड़े बनाए हुए सन उन्हां नू भी दूरी दे उते कीता गया।
एक उपाव सिद्ध सब कर अन याद अंतर नहीं बर।
कवि संतोख सिंह जी लिखते ने इको उपाव इको ही यतन पूरे तरीके दे नाल सिद्ध करना चाहते ने कि अन्न आदिक खाण की कोई भी चीज़ आनंदपुर दे विच प्रवेश करनी नहीं चाहिए।
जमा नहीं गोर के कर माही, आयो पायन खर्च सो खाही।
सारे सोचते ने कि गुरु की नगरी दे विच कोई बहुता ज्यादा अन्न का जखीरा खजाना जमा नहीं होगा, क्योंकि गुरु नू लोकी चीजा अर्पण करते ने ते उन्हां चीजा नू खर्चा जांदा है। हुण कोई भी आनंदपुर दे विच प्रवेश नहीं करता, इस करके बहुतियां चीजा जमा नहीं होणगियां ते इन्हां दे कोल जेकर माया है ते माया दे खर्चे दे नाल भी ये बाहर निकल के चीजा खरीद नहीं सकते। इस करके सोच रहे ने कि जदों अन्न खत्म हो गया ते फिर इन्हां नू बाहर निकलना पवेगा।
अन्न हजारों मन नित चाहिए, जिसको खाए प्राण निर बहिए।
सारे सोचते ने कि हजारा मन जड़ा अन्न है रोज की लागत होगी, इस करके रोज प्रतिदिन हजारा मन अन्न इन्हों लोड़ींदा होगा, जिन्हों के खा के अपने प्राणा नू बचा सकनगे। इस करके किन्ना अन्न पहला जमा किया होगा जड़ा के लंबे समय तक चल सकेगा, क्योंकि बहुते सिंह ने ते बहुता ज्यादा अन्न का रोज प्रतिदिन खर्चा भी।
साध कन्हैया एक गुर पास, सब मैं आत्म लख्यो पर कास।
ग्रंथाकार भाई संतोख सिंह जी लिखते ने इस तरह सारिया ने घेरा पा के रखिया। कवि जी लिखते ने कि कन्हैया नां दा एक साध सतगुरां दे कोल रहिंदा सी, सब मैं आत्म लख्यो प्रकाश, पाव के सारिया दे विच ओ परमेश्वर दी आत्मा दा प्रकाश ही देखदा सी, ऐसा गुरु दा प्रेमी ओ कन्हैया सिंह सी।
राग न देख हरख नहीं सोक, शतर मित्र नहीं पासे लोक।
ग्रंथाकार भाई संतोख सिंह जी लिखते ने ना किसी दे नाल राग सी, ना किसी दे नाल उहदा द्वैष सी, ना उहदे मन दे विच हरख सी ते ना ही किसी प्रकार का कोई सोग सी। कवि जी लिखते ने शत्र मित्र नहीं पासै लोक, आम लोगों दे विच उहदे वास्ते कोई वैरी का भाव नहीं सी ते ना ही कोई मित्र भाव सी, भाव के एक समान दर्शी आत्मा का वह पांदी सी।
मशक नीर की भर टिग राखे, करे पिलावन जो अभी लाखे।
कवि संतोख सिंह जी लिखते ने कि भाई कन्हैया एक मशक पानी दी भर के हमेशा अपने कोल रखदा सी, जिन्नू भी जरूरत हुंदी सी उन्नू पानी मशक दे नाल पिउंदा सी।
सिंह मोरचे मैं थिर जेई, जल ते तृप्त करे फिर ते।
जेड़े सिंह मोर्चा दे विच बैठ के हुशियारी दे नाल पहरा देंदे सन, कवि संतोख सिंह जी लिखते ने कि मोर्चा दे विच जाके उन्हां नू पानी पिया के तृप्त करदा सी, रजाउंदा सी।
निकट मोर्चे तुर कण के रे, नीर न प्राप्त प्यास बड़े रे।
हुण ग्रंथाकार भाई संतोख सिंह जी लिखते ने कि जेड़े मोर्चा दे विच सिंह तैनात रहिंदे ने उत्थे जाके भाई कन्हैया अपने साथियों नू पानी पिउंदा है, उन्हां नू रजाउंदा है। पर इसे तरीके दे नाल कवि जी लिखते ने कि लागे ही जेड़े मोर्चे ने वह वैरियां ने भी कढ़े होए ने। नीर न प्राप्त प्यास बड़ेरे, पर उन्हां नू पानी कौन प्यावे। कवि जी लिखते ने कि जेड़े तुरक ने वह प्यासे ही रहिंदे ने पानी तो।
सब दिन मुरचे बिखै बितावे, तिमर पाए ते उठ कर जावे।
कवि संतोख सिंह जी उन्हां वैरियां दी मजबूरी दसदे ने। कवि जी लिखते ने कि सारा सारा दिन वह जिहड़े वैरी ने वह मोर्चा दे विच बैठे रहिंदे ने, जदों कदे रात हुंदी है ते रात बराते वह मोर्चा नू छड के वापस डेरियां ते पहुंचदे ने।
प्रात होण ते प्रथम अंधेरे, फिर जाए जो पट तिस बेरे।
भाव के दिन का चढ़ा होण तो पहला पहला वह फिर तो मोर्चा दे विच पहुंच जाते ने, ते जदों सारा दिन बतीत हो जाता है, जदों रात होंदी है ते फिर जाके वह आराम करते ने जां कुछ खांदे पींदे ने। इस करके सारा दिन भुखे ते त्याहे वह मोर्चा दे विच ही बतीत करते ने। ਦਿਨ ਮੈਂ ਭੁੱਖ ਪਿਪਾਸਾ ਸਹ ਨਿਕਸਣ ਤਿਮਰ ਪਾਏ ਤੇਲ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਦੇ ਵਿੱਚ ਭੁੱਖ ਨੂੰ ਤੇ ਪਿਆਸ ਨੂੰ ਸਹਾਰਦੇ ਨੇ, ਕਿਉਂਕਿ ਦਿਨ ਦੇ ਵੇਲੇ ਉਹ ਮੋਰਚਿਆਂ ਨੂੰ ਛੱਡ ਕੇ ਨਿਕਲ ਨਹੀਂ ਸਕਦੇ, ਜੇਕਰ ਨਿਕਲਣਗੇ ਤੇ ਸਿੰਘਾਂ ਦੇ ਵੱਲੋਂ ਗੋਲੀਆਂ ਚੱਲਣਗੀਆਂ, ਉਹ ਮਾਰੇ ਜਾਣਗੇ। ਤਿੰਨ ਪਰ ਪੀ ਕਰ ਕਿਰਪਾ ਕਨਈਆ, ਪਰ ਪਰ ਮਸ਼ਕ ਨੀਰ ਬਹੁ ਦਈਆ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਕਨਈਆ ਐਸਾ ਨਹੀਂ ਸੀ ਕਿ ਜਿਹੜਾ ਸਿਰਫ ਆਪਣਿਆਂ ਸਾਥੀਆਂ ਸਿੱਖਾਂ ਨੂੰ ਹੀ ਪਾਣੀ ਪਿਆਇਆ ਕਰਦਾ ਸੀ। ਕਨਈਆ ਜੀ ਭਰ ਭਰ ਕੇ ਮਸ਼ਕਾਂ ਲੈ ਕੇ ਜਾਂਦੇ ਸਨ ਤੇ ਉਹਨਾਂ ਵੈਰੀਆਂ ਨੂੰ ਵੀ ਉਹ ਪਾਣੀ ਪਿਆਇਆ ਕਰਦੇ ਸਨ। ਜਿੱਤੇ ਮੋਰਚੇ ਮੈਂ ਪਟ ਰਹਿ ਦੋਹਣ ਦਿਸ਼ਨ ਤੇ ਦੁਰ ਦੁਰ ਬਹਿ, ਭਾਵ ਕੇ ਜਿੰਨੇ ਵੀ ਮੋਰਚੇ ਲਾਏ ਹੋਏ ਸਨ ਦੋਹਾਂ ਤਰਫਾਂ ਤੋਂ ਇੱਕ ਦੂਜੇ ਤੋਂ ਲੁਕ ਲੁਕ ਕੇ ਰਹਿੰਦੇ ਸਨ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਭਾਈ ਕਨਈਆ ਹੈ ਉਹ ਆਪਣੇ ਸਾਥੀਆਂ ਨੂੰ ਵੀ ਪਾਣੀ ਪਿਆਉਂਦਾ ਸੀ, ਤੇ ਜਿਹੜੇ ਵੈਰੀਆਂ ਦੇ ਮੋਰਚੇ ਲਾਏ ਹੋਏ ਸਨ ਉਹਨਾਂ ਮੋਰਚਿਆਂ ਦੇ ਵਿੱਚ ਜਿਹੜੇ ਵੈਰੀ ਬੈਠੇ ਹੁੰਦੇ ਸਨ ਉਹਨਾਂ ਨੂੰ ਵੀ ਜਾ ਕੇ ਆਪਣੀ ਮਸ਼ਕ ਦੇ ਨਾਲ ਇਹ ਪਾਣੀ ਪਿਆਇਆ ਕਰਦਾ ਸੀ। ਐਸੀ ਉੱਚੀ ਬਿਰਤੀ ਦਾ ਮਾਲਕ ਇਹ ਭਾਈ ਕਨਈਆ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਭਾਈ ਕਨਈਏ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ। ਜਦ ਮਚ ਰਿਹਾਇਣ ਜੰਗ ਪਾਰਾ, ਇਹ ਸਿੱਖ ਮਸ਼ਕਾਂ ਪਰ ਲਿਆਵਦਾ ਸੀ, ਵਿੱਚ ਮੋਰਚੇ ਬੈਠਿਆਂ ਸਿੰਘਾਂ ਤਾਈ ਠੰਡਾ ਲਿਆ ਕੇ ਜਲ ਪਿਲਾਵਦਾ ਸੀ। ਪਰ ਹੋਰ ਵੀ ਜੇ ਕੋਈ ਮੰਗ ਬੈਂਦਾ ਖੁਸ਼ੀ ਨਾਲ ਪਿਲਾਰੀ ਜਾਵਦਾ ਸੀ, ਮੁਸਲਮਾਨਾਂ ਨੂੰ ਵੀ ਕਰਤਾਰ ਸਿੰਘਾ ਜਦੋਂ ਮਿਲਣ ਪਿਲਾ ਸੋਆਵਦਾ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸੇ ਤਰ੍ਹਾਂ ਉਹ ਵੈਰੀਆਂ ਮੁਸਲਮਾਨਾਂ ਨੂੰ ਵੀ ਭਾਈ ਕਨਈਆ ਪਾਣੀ ਪਿਆਇਆ ਕਰਦਾ ਸੀ। ਜਲ ਦੁਰਲਭ ਦੋਨੋਂ ਦਿਸ਼ ਹੋਏ, ਜਾਂ ਤੇ ਦੇਤ ਸਾਧ ਮਤ ਸੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਣੀ ਦੋਵਾਂ ਦੇ ਵਾਸਤੇ ਲੱਭਣਾ ਬੜਾ ਦੁਰਲਭ ਸੀ, ਭਾਵ ਕਿ ਬੜਾ ਔਖਾ ਸੀ, ਇਸੇ ਕਰਕੇ ਦੋਵਾਂ ਦਿਸ਼ਾਂ ਦੇ ਵਿੱਚ ਇਹ ਪਾਣੀ ਪਹੁੰਚਾਉਂਦਾ ਸੀ। ਜਿਹੜਾ ਕਿ ਸਾਧ ਮਤ ਦਾ ਮਾਲਕ ਇਹ ਭਾਈ ਕਨਈਆ ਹੈ, ਆਪਣੇ ਸਾਥੀਆਂ ਨੂੰ ਵੀ ਪਾਣੀ ਪਿਆਉਂਦਾ ਸੀ ਤੇ ਵੈਰੀਆਂ ਨੂੰ ਵੀ ਪਾਣੀ ਪਿਆਉਂਦਾ ਸੀ। ਜਿਮ ਸਿੰਘਣ ਕੋ ਜਾਏ ਪਿਲਾਵੇ, ਤਿਮ ਤੁਰ ਕਣ ਕੋ ਨਿਤ ਤ੍ਰਿਪ ਤਾਵੇ। ਕਵੀ ਜੀ ਲਿਖਦੇ ਨੇ ਕਿ ਜਿਵੇਂ ਸਿੰਘਾਂ ਨੂੰ ਜਾ ਕੇ ਪਾਣੀ ਪਿਆਉਂਦਾ ਸੀ, ਉਸੇ ਤਰੀਕੇ ਦੇ ਨਾਲ ਤੁਰਕਾਂ ਨੂੰ ਵੀ ਜਾ ਕੇ ਤ੍ਰਿਪਤ ਕਰਦਾ ਸੀ, ਰਜਾਉਂਦਾ ਸੀ। ਤਿਸ ਕੋ ਦੇਖ ਖਾਲਸਾ ਰਿਸੈ, ਜਲ ਕਿਉਂ ਦੇਤ ਰਿਪਣ ਗਨ ਬਿਸੈ। ਜਦੋਂ ਵੈਰੀਆਂ ਨੂੰ ਪਾਣੀ ਪਿਆਉਂਦਾ ਸੀ ਤੇ ਜਿਹੜੇ ਖਾਲਸੇ ਸਿੰਘ ਸਨ ਉਹ ਬਹੁਤ ਹੀ ਜ਼ਿਆਦਾ ਇਸ ਗੱਲ ਤੋਂ ਔਖੇ ਹੋਏ ਨੇ। ਜਲ ਕਿਉਂ ਦੇਤ ਰਿਪਣ ਗਨ ਵਿਸੈ, ਭਾਵ ਕੇ ਪਾਣੀ ਕਿਉਂ ਇਹ ਵੈਰੀਆਂ ਨੂੰ ਜਾ ਕੇ ਪਿਆਉਂਦਾ ਹੈ। ਕਈ ਵਾਰ ਤਿਸ ਦੇਤ ਹਟਾਏ, ਸੋ ਨਹੀਂ ਮਿਟੈ ਦੇਤ ਜਲ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਕਨਈਏ ਨੂੰ ਇਹਦੇ ਸਾਥੀਆਂ ਸਿੰਘਾਂ ਨੇ ਬੜੀ ਵਾਰੀ ਰੋਕਿਆ ਕਿ ਤੂੰ ਇੰਜ ਨਾ ਕਰਿਆ ਕਰ, ਵੈਰੀਆਂ ਨੂੰ ਪਾਣੀ ਨਾ ਪਿਆਇਆ ਕਰ, ਸਿਰਫ ਸਾਨੂੰ ਹੀ ਪਾਣੀ ਪਿਆਇਆ ਕਰ। ਪਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੀ ਆਖੀ ਹੋਈ ਗੱਲ ਨੂੰ ਇਸ ਭਾਈ ਕਨਈਏ ਨੇ ਮੰਨਿਆ ਨਾ, ਰੋਜ਼ ਪ੍ਰਤੀ ਦਿਨ ਇਸੇ ਤਰ੍ਹਾਂ ਕਰਦਾ ਰਿਹਾ, ਉਹਨਾਂ ਨੂੰ ਵੀ ਪਾਣੀ ਪਿਆਉਂਦਾ ਰਿਹਾ ਤੇ ਇਹਨਾਂ ਨੂੰ ਵੀ ਪਾਣੀ ਪਿਆਉਂਦਾ ਰਿਹਾ। ਇੱਕ ਦਿਨ ਦਇਆ ਸਿੰਧ ਕੇ ਪਾਸ, ਹਿਤ ਪੁਕਾਰ ਕੀਨੀ ਅਰਦਾਸ। ਜਦੋਂ ਭਾਈ ਕਨਈਆ ਕਿਸੇ ਦੇ ਆਖੇ ਨਾ ਲੱਗਿਆ ਤੇ ਫਿਰ ਇੱਕ ਦਿਨ ਕਵੀ ਜੀ ਲਿਖਦੇ ਨੇ ਕਿ ਦਇਆ ਦੇ ਸਮੁੰਦਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਖਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ, ਅਰਜ ਕੀਤੀ। ਹਮ ਬਹੁਤ ਤੰਗ ਕਰੈ ਰਿਪ ਬ੍ਰਿੰਦ, ਦਬਕ ਮੋਰ ਚੇ ਰਹਿ ਬਿਲੰਦ। ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਦੇਖੋ ਅਸੀਂ ਬਹੁਤੇ ਜ਼ਿਆਦਾ ਤੰਗ ਹੋ ਕੇ ਵੈਰੀਆਂ ਨੂੰ ਬਹੁਤਾ ਤੰਗ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਡਰਦੇ ਮਾਰੇ ਉਹ ਮੋਰਚਿਆਂ ਦੇ ਵਿੱਚ ਦਬਕ ਕੇ ਰਹਿੰਦੇ ਨੇ, ਬਾਹਰ ਨਿਕਲਦੇ ਨੇ।
ਖਾਣ ਪਾਣ ਨਹੀਂ ਪਹੁੰਚਣ ਦੇਤ, ਸਾਗਰ ਦਿਨ ਦੁੱਖ ਦੇ ਬੇਹਤ।
ਸੱਚੇ ਪਾਤਸ਼ਾਹ ਜੀ ਵੈਰੀਆਂ ਨੂੰ ਤਾੜ ਕੇ ਰੱਖਦੇ ਆ, ਨਾ ਤੇ ਉਹਨਾਂ ਨੂੰ ਕੋਈ ਖਾਣ ਪੀਣ ਦੇ ਵਾਸਤੇ ਕੁਝ ਪਹੁੰਚਾਉਂਦਾ ਤੇ ਨਾ ਹੀ ਉਹ ਨਿਕਲ ਕੇ ਮੋਰਚਿਆਂ ਤੋਂ ਕੁਝ ਖਾ ਪੀ ਸਕਦੇ ਨੇ। ਇਸ ਤਰ੍ਹਾਂ ਦਾ ਸੰਕਟ ਦੇ ਕੇ ਸੱਚੇ ਪਾਤਸ਼ਾਹ ਜੀ ਅਸੀਂ ਉਹਨਾਂ ਨੂੰ ਦੁੱਖ ਦੇ ਵਿੱਚ ਰੱਖਦੇ ਹਾਂ।
ਤਾਵ ਜਲ ਲੈ ਕਰ ਸਾਧ ਕਨਈਆ, ਦੇਤ ਤਿਨੈ ਬਹੁ ਕਰ ਤ੍ਰਿਪ ਤਈਆ।
ਪਰ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਸਾਡਾ ਆਪਣਾ ਹੀ ਸਾਥੀ ਹੈ ਜਿਹਦਾ ਨਾਮ ਕਨਈਆ ਹੈ, ਇਹ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜਾ ਕੇ ਪਾਣੀ ਪਿਆ ਦਿੰਦਾ ਹੈ। ਦੇਤ ਤਿਨੈ ਬਹੁ ਕਰ ਤ੍ਰਿਪਤਈਆ, ਸੱਚੇ ਪਾਤਸ਼ਾਹ ਜੀ ਪਾਣੀ ਪਿਆ ਕੇ ਇਹ ਫਿਰ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਰਜਾ ਦਿੰਦਾ ਹੈ ਤੇ ਸੱਚੇ ਪਾਤਸ਼ਾਹ ਜੀ ਪਾਣੀ ਪੀ ਕੇ ਉਹਨਾਂ ਦੀ ਹਿੰਮਤ ਤੇ ਹੌਸਲਾ ਵੱਧ ਜਾਂਦਾ ਹੈ। ਇਹ ਸਾਡਾ ਹੀ ਸਾਥੀ ਸਾਡੇ ਨਾਲ ਇੱਕ ਕਿਸਮ ਦਾ ਦਗਾ ਕਰ ਰਿਹਾ, ਧੋਖਾ ਕਰ ਰਿਹਾ।
ਰਹੇ ਹਟਾਏ ਨਹੀਂ ਇਹ ਮਨ, ਜਾਂ ਤੇ ਇਸ ਮੈਂ ਦੋਸ਼ ਪਛਾਣੈ।
ਸੱਚੇ ਪਾਤਸ਼ਾਹ ਜੀ ਬੜੀ ਵਾਰੀ ਇਸ ਭਾਈ ਕਨਈਏ ਨੂੰ ਆਖਿਆ, ਪਰ ਇਹਨੇ ਸਾਡੀ ਗੱਲ ਮੰਨੀ ਨਹੀਂ ਹੈ ਸੱਚੇ ਪਾਤਸ਼ਾਹ ਜੀ, ਇਸ ਕਰਕੇ ਇਹਦੇ ਵਿੱਚ ਇੱਕ ਬਹੁਤ ਵੱਡਾ ਇਹ ਦੋਸ਼ ਹੈ।
ਗਿਰਪਤ ਗਨ ਸੋ ਮਿਲਿਓ ਲਖੀ ਜੈ, ਕੁਛ ਲਾਲਚ ਕਰ ਦੇਤ ਜਨੀ ਜੈ।
ਕਈਆਂ ਸਿੰਘਾਂ ਨੇ ਇੱਥੋਂ ਤੱਕ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਵੈਰੀਆਂ ਦੇ ਨਾਲ ਇਹ ਮਿਲਿਆ ਹੋਇਆ, ਇਸੇ ਕਰਕੇ ਲਾਲਚ ਦੇ ਵਸ ਦੇ ਵਿੱਚ ਹੋ ਕੇ ਉਹਨਾਂ ਨੂੰ ਪਾਣੀ ਪਿਆਉਂਦਾ ਹੈ। ਲੱਗਦਾ ਹੈ ਕਿ ਵੈਰੀਆਂ ਨੇ ਮਾਇਆ ਦਾ ਲਾਲਚ ਦੇ ਕੇ ਇਸ ਨੂੰ ਖਰੀਦ ਲਿਆ, ਇਸੇ ਕਰਕੇ ਉਹਨਾਂ ਨੂੰ ਵੀ ਪਾਣੀ ਪਿਆਉਂਦਾ। ਕਈਆਂ ਨੇ ਇੱਥੋਂ ਤੱਕ ਕਹਿ ਦਿੱਤਾ,
ਨਤ ਹਮ ਰਿਪ ਕੋ ਕਰ ਕਰ ਤੰਗ, ਮਾਰੇ ਹੋਤੇ ਸਰੀਰਨ ਪੰਗ।
ਸੱਚੇ ਪਾਤਸ਼ਾਹ ਜੀ ਜੇਕਰ ਇਹ ਪਾਣੀ ਨਾ ਪਿਆਵੇ ਤੇ ਅਸੀਂ ਤੰਗ ਕਰ ਕਰਕੇ ਬਹੁਤਿਆਂ ਨੂੰ ਮਾਰ ਦਈਏ, ਉਹਨਾਂ ਦੇ ਸਰੀਰਾਂ ਨੂੰ ਤੋੜ ਦਈਏ, ਪਰ ਸੱਚੇ ਪਾਤਸ਼ਾਹ ਜੀ ਇਹ ਪਾਣੀ ਪੀ ਕੇ ਸੁਚੇਤ ਕਰ ਦਿੰਦਾ ਹੈ ਤੇ ਸਾਡੇ ਨਾਲ ਉਹ ਫਿਰ ਤੋਂ ਬਹੁਤਾ ਜੰਗ ਲੜਦੇ ਨੇ। ਇਸ ਤਰ੍ਹਾਂ ਦੀ ਅਰਜ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੁਝ ਸਿੰਘਾਂ ਨੇ।
ਇਮ ਪੁਕਾਰ ਸੁਣ ਸਿੰਘਣ ਕੇਰੀ, ਸਾਧ ਹਕਾਰ ਉਹ ਟਿਗ ਤਿਸ ਬੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੀ ਅਰਜ ਨੂੰ ਸੁਣਿਆ, ਉਹਨਾਂ ਦੀ ਪੁਕਾਰ ਨੂੰ ਸੁਣਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕਨਈਏ ਨੂੰ ਆਪਣੇ ਕੋਲ ਬੁਲਾ ਲਿਆ।
ਨਿਕਟ ਬਿਠਾਏ ਸਹਿਤ ਸਨਮਾਨ, ਸ੍ਰੀ ਮੁਖ ਤੇ ਤਬ ਬਾਕ ਬਖਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਗੇ ਉਸ ਨੂੰ ਬਿਠਾਇਆ ਬੜੇ ਸਨਮਾਨ ਦੇ ਨਾਲ, ਕਿਉਂਕਿ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਹਰ ਇੱਕ ਦੇ ਹਿਰਦੇ ਦੀ ਮਨੋਦਸ਼ਾ ਨੂੰ ਜਾਣਦੇ ਨੇ। ਸਤਿਗੁਰਾਂ ਨੇ ਕਨਈਏ ਨੂੰ ਪਿਆਰ ਦੇ ਨਾਲ ਆਪਣੇ ਲਾਗੇ ਬਿਠਾਇਆ ਤੇ ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਫਿਰ ਬਚਨ ਕੀਤਾ।
ਕਹਿੰਦੇ ਨੇ, ਕਹੋ ਸਾਧ ਕਿਉਂ ਸਹੋ ਬੇਖਾਦਾ, ਬੈਠੇ ਕਿਉਂ ਨਾ ਰਹੋ ਅਹਿਲਾਦਾ।
ਸਤਿਗੁਰਾਂ ਨੇ ਤਰੀਕੇ ਦੇ ਨਾਲ ਉਹਨੂੰ ਕਹਿਣਾ ਸ਼ੁਰੂ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਕਨਈਆ ਜੀ, ਤੁਸੀਂ ਇੰਨਾ ਜ਼ਿਆਦਾ ਬੇਖਾਦ ਦੁੱਖ ਕਿਉਂ ਚੱਲਦੇ ਹੋ, ਬੈਠੇ ਕਿਉਂ ਨਾ ਰਹੋ ਅਹਿਲਾਦਾ, ਤੁਹਾਨੂੰ ਫਿਰ ਫਿਰ ਕੇ ਪਾਣੀ ਪਿਆਉਣ ਦੀ ਕੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਕਨਈਆ ਜੀ, ਤੁਸੀਂ ਇੱਕ ਜਗ੍ਹਾ ਦੇ ਉੱਤੇ ਖੁਸ਼ੀ ਦੇ ਨਾਲ ਕਿਉਂ ਨਹੀਂ ਬੈਠਦੇ, ਕਿਉਂ ਇੰਨਾ ਜ਼ਿਆਦਾ ਦੁੱਖ ਸਹਿੰਦੇ ਹੋ ਕਿ ਮਸ਼ਕ ਭਰਦੇ ਹੋ ਪਾਣੀ ਦੀ, ਫਿਰ ਪਿਆ ਆਉਂਦੇ ਹੋ, ਫਿਰ ਭਰਦੇ ਹੋ, ਇੰਨਾ ਜ਼ਿਆਦਾ ਦੁੱਖ ਤੁਸੀਂ ਕਿਉਂ ਚੱਲਦੇ ਹੋ, ਆਰਾਮ ਦੇ ਨਾਲ ਇੱਕ ਜਗ੍ਹਾ ਦੇ ਉੱਤੇ ਕਨਈਆ ਜੀ ਤੁਸੀਂ ਬਹਿ ਕਿਉਂ ਨਹੀਂ ਜਾਂਦੇ। ਸਤਿਗੁਰਾਂ ਨੇ ਇੰਝ ਆਖਿਆ,
ਵਿੱਚ ਜੰਗ ਕੇ ਇਤ ਉਤ ਫਿਰੋ, ਜਲ ਕੋ ਅਚਵਾਵਣ ਹਿਤ ਧਰੋ।
ਜੰਗ ਲੜਿਆ ਜਾ ਰਿਹਾ, ਜੰਗ ਦੇ ਵਿੱਚ ਤੁਸੀਂ ਇੱਧਰ ਉੱਧਰ ਫਿਰਦੇ ਹੋ, ਪਾਣੀ ਪਿਆਉਂਦੇ ਹੋ, ਇਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਤੁਹਾਨੂੰ ਗੋਲੀ ਆਣ ਕੇ ਲੱਗੇ ਤੇ ਤੁਸੀਂ ਮਰ ਜਾਵੋ, ਇਸ ਤਰ੍ਹਾਂ ਤੁਸੀਂ ਦੁੱਖ ਨੂੰ ਝੱਲ ਕੇ ਜੋਖਮ ਨੂੰ ਉਠਾ ਕੇ ਕਿਉਂ ਪਾਣੀ ਪਿਆਉਂਦੇ ਹੋ।
ਸਿੰਘਣ ਤੁਮ ਪਰ ਕਰੀ ਪੁਕਾਰਾ ਰਿਪ ਗਣ ਕੋ ਦੁੱਖ ਮੈਂ ਦੇਵਾਰਾ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਘਨੱਈਏ ਨੂੰ ਕਿ ਕੁਝ ਸਿੰਘਾਂ ਨੇ ਤੇਰੇ ਉੱਤੇ ਪੁਕਾਰ ਕੀਤੀ ਹੈ, ਭਾਵ ਕਿ ਤੇਰੀ ਸ਼ਿਕਾਇਤ ਕੀਤੀ ਹੈ ਕਿ ਵੈਰੀਆਂ ਦੇ ਦਲ ਨੂੰ ਵੀ ਤੂੰ ਪਾਣੀ ਪਹੁੰਚਾਉਣਾ ਹੈ, ਉਹਨਾਂ ਨੂੰ ਤੂੰ ਪਾਣੀ ਪਿਆ ਕੇ ਫਿਰ ਤੂੰ ਹੁਸ਼ਿਆਰ ਕਰਦਾ।
ਜੇ ਨਹੀਂ ਮਿਟੈ ਪਿਲਾਵਣ ਚਾਹੈ ਸਿੰਘਣ ਕੋ ਦੇਹ ਨਿਜ ਪੱਖ ਮਾਹੈ।
ਭਾਈ ਘਨੱਈਆ ਜੀ ਨਾ ਬੋਲੇ, ਚੁੱਪ ਹੀ ਰਹੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਈ ਘਨੱਈਆ ਜੀ, ਜੇਕਰ ਤੁਸੀਂ ਇਸ ਗੱਲ ਤੋਂ ਮਿਟ ਨਹੀਂ ਸਕਦੇ, ਇਸ ਗੱਲ ਤੋਂ ਹਟ ਨਹੀਂ ਸਕਦੇ, ਜ਼ਰੂਰ ਹੀ ਪਾਣੀ ਪਿਆਉਣਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਸਿੰਘਣ ਕੋ ਦੇਹੋ ਨਿਜ ਪੱਖ ਮਾਹੈ, ਅਤੇ ਤੁਸੀਂ ਫਿਰ ਆਪਣੇ ਸਿੰਘਾਂ ਨੂੰ, ਆਪਣੇ ਸਾਥੀਆਂ ਨੂੰ ਪਾਣੀ ਪਿਆਇਆ ਕਰੋ ਜਿਹੜੇ ਕਿ ਸਾਡੇ ਪੱਖ ਦੇ ਵਿੱਚ ਨੇ, ਸਾਡੇ ਨਾਲ ਦੇ ਨੇ।
ਹਮਰੋ ਬੈਰ ਗਰੀਸ਼ਣ ਸੰਗ ਨਾਹਕ ਲੜਤੇ ਹੇਤ ਨਾ ਜੰਗ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡਾ ਜਿਹੜਾ ਵੈਰ ਹੈ ਉਹ ਪਹਾੜੀਆਂ ਦੇ ਨਾਲ ਹੈ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੰਗ ਦਾ ਕਾਰਨ ਕੋਈ ਨਹੀਂ ਹੈ, ਅਣਹੱਕਾ ਹੀ ਸਾਡੇ ਨਾਲ ਇਹਨਾਂ ਨੇ ਵੈਰ ਸਿਹੜਿਆ ਹੋਇਆ ਤੇ ਜੰਗ ਕਰਦੇ ਨੇ।
ਗ੍ਰਾਮ ਨਗਰ ਤਿੰਨ ਕੋ ਨਹੀਂ ਰੋਕਿਓ ਜਰਤ ਮੂੜ ਮਤ ਹਮੈਂ ਬਿਲੋਕਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨਾਂ ਪਹਾੜੀਆਂ ਦਾ ਕੋਈ ਪਿੰਡ ਕੋਈ ਨਗਰ ਅਸੀਂ ਨਹੀਂ ਰੋਕਿਆ ਹੋਇਆ, ਨਹੀਂ ਦੱਬਿਆ ਹੋਇਆ। ਜਰਤ ਮੂੜ ਮਤ ਹਮੈਂ ਬਿਲੋਕਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਮੂਰਖ ਮਤ ਵਾਲੇ ਸਾਨੂੰ ਵੇਖ ਵੇਖ ਕੇ ਬਹੁਤਾ ਜ਼ਿਆਦਾ ਸੜਦੇ ਨੇ।
ਜਾਏ ਤੁਰਕ ਕੀ ਸ਼ਰਨੀ ਪਰੇ ਹਮਰੋ ਦੋਸ਼ ਸੁਣਾਵਣ ਕਰੇ।
ਇਹ ਪਹਾੜੀ ਰਾਜੇ ਜਾ ਕੇ ਤੁਰਕਾਂ ਦੇ ਚਰਨਾਂ ਦੀ ਸਰਨ ਦੇ ਵਿੱਚ ਡਿੱਗੇ, ਇਹਨਾਂ ਨੇ ਸਾਡਾ ਵੱਡਾ ਦੋਸ਼ ਸੁਣਾਇਆ ਉਹਨਾਂ ਤੁਰਕਾਂ ਨੂੰ।
ਨਿਜ ਸਹਾਏ ਲਸ਼ਕਰ ਲੈ ਆਏ ਕਈ ਲੱਖ ਦੇਖੋ ਪਟ ਛਾਏ।
ਭਾਈ ਘਨੱਈਏ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਤੁਰਕਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਨੂੰ ਸਾਡੇ ਉੱਤੇ ਪਹਾੜੀਏ ਚੜਾ ਕੇ ਲਿਆਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖ ਚਾਰੇ ਪਾਸੇ ਕਿੰਨਾ ਵੱਡਾ ਫੌਜ ਦਾ ਲਸ਼ਕਰ ਹੈ, ਕਿੰਨੀ ਵੱਡੀ ਫੌਜ ਹੈ।
ਅਨਕ ਜਤਨ ਕੇ ਕਟਕ ਬਟੋਰਾ ਪੁਰਕੋ ਕੇਰ ਲੀਨ ਚਹੂਰਾ।
ਅਨੇਕਾਂ ਯਤਨਾਂ ਦੇ ਨਾਲ ਅਨੇਕਾਂ ਤਰੀਕਿਆਂ ਦੇ ਨਾਲ ਵੱਡੀ ਫੌਜ ਨੂੰ ਇਹਨਾਂ ਨੇ ਇਕੱਤਰ ਕੀਤਾ ਹੈ ਤੇ ਸਾਡੀ ਸਾਰੀ ਅਨੰਦਪੁਰ ਨਗਰੀ ਨੂੰ ਆਪਣੇ ਘੇਰੇ ਦੇ ਵਿੱਚ ਇਹਨਾਂ ਨੇ ਲਿਆ ਹੋਇਆ।
ਹਮੈ ਅਲੰਬ ਅਕਾਲ ਪੁਰਖ ਕੋ ਸਭ ਜਗ ਕਰਤਾ ਜੋ ਦੁੱਖ ਸੁਖ ਕੋ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦਾ ਆਸਰਾ ਹੈ, ਜਿਹੜਾ ਅਕਾਲ ਪੁਰਖ ਸਾਰੇ ਜੱਗ ਦਾ ਕਰਤਾ ਹਰਤਾ ਹੈ, ਜਿਹੜਾ ਦੁੱਖ ਦਿੰਦਾ ਤੇ ਸੁਖ ਵੀ ਉਹੀ ਦਿੰਦਾ।
ਸ਼ਤਰਨ ਆਣ ਮੋਰ ਚੇ ਲਾਏ ਤਿੰਨ ਕੋ ਸਿੰਘ ਹਨ ਸਮੁਦਾਏ।
ਦੇਖ ਭਾਈ ਘਨੱਈਆ, ਵੈਰੀਆਂ ਨੇ ਕਿੰਨੇ ਜ਼ਿਆਦਾ ਮੋਰਚੇ ਲਾਏ ਹੋਏ ਨੇ ਅਤੇ ਸਾਡੇ ਜਿਹੜੇ ਸਿੰਘ ਨੇ ਬੜੇ ਵੱਡੇ ਯਤਨ ਦੇ ਨਾਲ ਉਹਨਾਂ ਵੈਰੀਆਂ ਦਾ ਖਾਤਮਾ ਕਰ ਰਹੇ ਨੇ, ਉਹਨਾਂ ਨੂੰ ਮੁਕਾ ਰਹੇ ਨੇ।
ਨਹੀਂ ਬੈਰੀ ਗਨ ਕੋ ਜਲ ਦੇ ਹੋ ਇਹ ਸਿੱਖਿਆ ਔਰ ਮੈਂ ਧਰ ਲੇ ਹੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਘਨੱਈਆ, ਇਸ ਕਰਕੇ ਵੈਰੀਆਂ ਦੀ ਫੌਜ ਨੂੰ ਪਾਣੀ ਨਾ ਪਿਆ, ਇਹ ਸਿੱਖਿਆ ਔਰ ਮੈਂ ਧਰ ਲਿਓ। ਮੈਂ ਜਿਹੜੀ ਤੈਨੂੰ ਸਿੱਖਿਆ ਦੇ ਰਿਹਾ, ਮੈਂ ਜੋ ਤੈਨੂੰ ਕਹਿ ਰਿਹਾ ਹਾਂ, ਇਹ ਸਿੱਖਿਆ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖ। ਜੇ ਪਿਆਉਣਾ ਹੈ ਪਾਣੀ, ਆਪਣੇ ਸਾਥੀਆਂ ਨੂੰ ਪਿਆਇਆ ਕਰ, ਸਿੰਘਾਂ ਨੂੰ ਪਿਆਇਆ ਕਰ, ਮੇਰੀ ਸਿੱਖਿਆ ਨੂੰ ਯਾਦ ਰੱਖ, ਵੈਰੀਆਂ ਨੂੰ ਪਾਣੀ ਨਾ ਪਿਆ। ਇਹ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਏ ਨੂੰ ਆਖਿਆ। ਭਾਈ ਘਨੱਈਆ ਜੀ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅੱਗੋਂ ਆਖਣਗੇ, ਜਿਸ ਤਰ੍ਹਾਂ ਇਸ ਅਗਲੀ ਕਥਾ ਨੂੰ ਅੱਗੇ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड कौ